ਕੇ ਦਿਲ ਵਿੱਚ ਲੱਖਾਂ ਆਸਾਂ, ਲੈ ਕੇ ਦਿਲ ਵਿੱਚ ਲੱਖਾਂ ਆਸਾਂ, ਆਇਆ ਹਾਂ ਤੇਰੇ ਦਰਬਾਰ, ਮਿਹਰ ਕਰੀ ਮੇਰਾ ਦਿਆ ਸੋਈਆਂ, ਮੈਂ ਪਾਪੀ ਤੂੰ ਬਖਸ਼ਣ ਸਹੀਆਂ, ਮੈਂ ਪਾਪੀ ਤੂੰ ਬਖਸ਼ਣ ਮਕੱਲੀ, ਇਹ ਜਿੰਦ ਕੱਲਾ ਮਕੱਲੀ, ਸਭ ਰੋਗਾਂ ਦਾ ਨਾਸ ਕਰ ਦੇਵੇ, ਸਭ ਰੋਗਾਂ ਦਾ ਨਾਸ ਕਰ ਦੇਵੇ, ਤੇਰੀ ਨਦਰ ਸਵੱਲੀ, ਤੇਰੀ ਨਦਰ ਸਵੱਲੀ, ਪਾਤ ਦੇ ਰੋਗਾ ਖੇਰੀ, ਇਹ ਜਿੰਦ ਕੱਲਾ ਮਕੱਲੀ, ਇਹ ਜਿੰਦ ਕੱਲਾ ਮਕੱਲੀ, ਸਭ ਰੋਗਾਂ ਦਾ ਨਾਸ ਕਰ ਦੇਵੇ, ਤੇਰੀ ਨਦਰ ਸਵੱਲੀ, ਤੇਰੀ ਨਦਰ ਸਵੱਲੀ, ਵਾਹਿਗੁਰੂ ਗੁਰਮੰਤਰ ਬਖਸ਼ੋ, ਵਾਹਿਗੁਰੂ ਗੁਰਮੰਤਰ ਬਖਸ਼ੋ, ਦੁਖੀ ਜੀਵ ਦਾ ਕਰੋ ਦਾਰ, ਮੇਰ ਕਰੀ ਮੇਰਾ ਦਿਆ ਸਈਆ, ਮੈਂ ਪਾਪੀ ਤੂੰ ਬਖਸ਼ਣਾ। ਜਵਾਨੀ
سب کچھ وسریا تری لکھی دی رہی نا سار
اہر کری مہرا دیا سیا میں پاپی تو بخشن
چوریاں پریا
اس گل دے وچ جھوٹ نہ رتی کہے پمدی کھریاں کہے پمدی کھریاں
ہم جپتے آپ کرت کری چنا تنا چوریاں پریا تنا چوریاں پریا
اس گل دے وچ جھوٹ نہ رتی اس گل دے وچ جھوٹ نہ رتی کہے پمدی کھریاں مدی خریاں
کر دے پن دان سیوا جو کر دے پن دان سیوا سجے پا لیندے نرنکار
میرے کری میرا دیا سائیاں میں پاپی تو بخشن ہاں میرے کری میرا دیا سائیاں میں پاپی تو بخشن ہاں
ਸਤਿਗੁਰੂ ਪਿਤਾ ਜੀ ਦੇ ਪਾਵਨ ਸਜੇ ਦਰਬਾਰ ਦੇ ਵਿੱਚ ਹਾਜ਼ਰੀ ਭਰ ਰਹੀ ਗੁਰਮੁਖ ਪਿਆਰੀ ਸਾਧ ਸੰਗਤ ਜੀਓ ਆਪਣੇ ਸਾਰਿਆਂ ਦੇ ਵੱਡੇ ਭਾਗ ਨੇ ਆਪਾਂ ਗੁਰੂ ਪਿਤਾ ਜੀ ਦੇ ਪਾਵਨ ਚਰਨਾਂ ਵਿੱਚ ਜੁੜ ਬੈਠੇ ਹਾਂ ਬਡਭਾਗੀ ਸਤਸੰਗਤ ਪਾਵੈ ਭਾਗਹੀਣ ਭ੍ਰਮ ਚੋਟਾਂ ਖਾਵੈ ਬਿਨ ਭਾਗਾਂ ਸਤਸੰਗ ਨਾ ਲੱਭੈ ਗੁਰੂ ਮਹਾਰਾਜ ਦੀ ਅਪਾਰ ਕਿਰਪਾ ਦੇ ਆਪਾਂ ਪਾਤਰ ਹੋਏ ਬੈਠੇ ਹਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਆਪ ਸਾਰੀਆਂ ਸੰਗਤਾਂ ਸਨਮੁਖ ਬੈਠੇ ਹੋ ਸਨਮੁਖ ਬੈਠਣਾ ਚੰਗੇ ਭਾਗਾਂ ਦੀ ਨਿਸ਼ਾਨੀ ਹੈ ਗੁਰੂ ਅਮਰਦਾਸ ਮਹਾਰਾਜ 922 ਅੰਗ ਉੱਤੇ ਇੱਕ ਪਾਵਨ ਬਚਨ ਕਹਿੰਦੇ ਨੇ ਸਭ ਗੁਰੂ ਅਮਰਦਾਸ ਦਾਤਾ ਜੀ ਦਾ ਤੀਸਰੇ ਗੁਰਦੇਵ ਦਾ ਬਚਨ ਹੈ ਜੇ ਕੋ ਸਿੱਖ ਗੁਰੂ ਛੇਤੀ ਸਨਮੁਖ ਹੋਵੇ ਤੁਸੀਂ ਸਾਰੇ ਸਨਮੁਖ ਬੈਠੇ ਹੋ ਜੇ ਕੋ ਸਿੱਖ ਗੁਰੂ ਛੇਤੀ ਸਨਮੁਖ ਹੋਵੇ ਤਾਂ ਸਨਮੁਖ ਸਿੱਖ ਕੋਈ ਜੀਓ ਰਹੇ ਗੁਰਨਾਲੇ ਤਾਂ ਸਨਮੁਖ ਗਿਣਿਆ ਗੁਰੂ ਜੀ ਨੇ ਜੇ ਬੰਦਾ ਜੀ ਕਰਕੇ ਵੀ ਵਾਕੇ ਗੁਰੂ ਸਾਹਿਬ ਦੇ ਨੇੜੇ ਹੋ ਜਾਏ ਆਓ ਆਪਾਂ ਜੀ ਕਰਕੇ ਸੁਰਤ ਕਰਕੇ ਮਨ ਆਤਮਾ ਕਰਕੇ ਗੁਰੂ ਦੇ ਨਾਲ ਨੇੜਤਾ ਵਧਾਉਣ ਰਹਿਤ ਸਾਰੀ ਸੰਗਤ ਇੱਕ ਵਾਰ ਫਤਿਹ ਬੁਲਾਈਏ ਦੋ ਵਾਰ ਗੁਰੂ ਮਹਾਰਾਜ ਜੀ ਦੇ ਪਾਵਨ ਉਹ ਗੁਰਮੰਤਰ ਦਾ ਜਾਪ ਹੋਏਗਾ ਆਓ ਸਾਰੀ ਸੰਗਤ ਗੁਰੂ ਚਰਨਾਂ ਵਿੱਚ ਸੀ ਝੁਕਾ ਕੇ ਫਤਿਹ ਪ੍ਰਵਾਨ ਕਰੋ ਤੇ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਜੀ ਨੇ ਕਥਾ ਗੁਰੂ ਘਰ ਦੀ ਸ਼ਰਵਣ ਕੀਤੀ ਹੈ ਮੇਰੇ ਵੱਡੇ ਵੀਰ ਸਤਿਕਾਰਯੋਗ ਭਾਈ ਮਲਕੀਤ ਸਿੰਘ ਜੀ ਆਪ ਜੀ ਦੇ ਨਾਲ ਪ੍ਰਵਚਨਾਂ ਦੀ ਸਾਂਝ ਪਾ ਰਹੇ ਸੀ ਮੈਂ ਉਹਨਾਂ ਦੀ ਚੜ੍ਹਦੀ ਕਲਾ ਵਾਸਤੇ ਗੁਰੂ ਚਰਨਾਂ 'ਚ ਅਰਦਾਸ ਬੇਨਤੀ ਕਰਦਾ ਹੋਇਆ ਆਪਣਾ ਪ੍ਰਕਰਨ ਆਪ ਜੀ ਦੇ ਸਮਕਸ਼ ਰੱਖਣ ਲੱਗਾ ਹੈ ਪਿਛਲੇ ਦਿਨਾਂ ਤੋਂ ਤਕਰੀਬਨ 26-27 ਦਿਨਾਂ ਤੋਂ ਆਪ ਜੀ ਦੀ ਸੇਵਾ ਵਿੱਚ ਇੱਕ ਲੜੀ ਆਰੰਭ ਕੀਤੀ ਹੈ ਕਿ ਦੁਪਹਿਰ ਦੇ ਦੀਵਾਨ ਵਿੱਚ ਆਪਾਂ 15 ਭਗਤਾਂ ਦੀਆਂ ਜੀਵਨੀਆਂ ਵਿਚਾਰਨੀਆਂ ਤਕਰੀਬਨ 5 ਭਗਤਾਂ ਦੀਆਂ ਜੀਵਨੀਆਂ ਆਪ ਸਰਵਣ ਕਰ ਚੱਲੇ ਹੋ ਪੰਜਵੇਂ ਭਗਤ ਸਤਿਕਾਰਯੋਗ ਭਗਤ ਤਰਲੋਚਨ ਜੀ ਮਹਾਰਾਜ ਉਹਨਾਂ ਦੀ ਜੀਵਨੀ ਆਪਾਂ ਪਿਛਲੇ ਦਿਨਾਂ ਤੋਂ ਵਿਚਾਰਦੇ ਆ ਰਹੇ ਹਾਂ ਅੱਜ ਭਗਤ ਤਰਲੋਚਨ ਜੀ ਦਾ ਇੱਕ ਬਹੁਮੁੱਲਾ ਪੱਖ ਆਪ ਜੀ ਦੀ ਸੇਵਾ ਵਿੱਚ ਢਾਡੀ ਜਥੇ ਦੀ ਜਵਾਨੀ ਕਹਾਉਣ ਲੱਗਾ ਹੈ ਭਗਤ ਤਰਲੋਚਨ ਜੀ ਦੇ 4 ਸ਼ਬਦ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚ ਅੰਕਿਤ ਨੇ ਉਹਨਾਂ ਦੇ ਪਾਵਨ ਕੰਠ ਵਿੱਚੋਂ ਨਿਕਲਿਆ ਹੋਇਆ ਇੱਕ ਇੱਕ ਅੱਖਰ ਮਨੁੱਖਤਾ ਨੂੰ ਨਵੀਂ ਜ਼ਿੰਦਗੀ ਬਖਸ਼ਦਾ ਹੈ ਉਹਨਾਂ ਦੇ ਇੱਕ ਇੱਕ ਅੱਖਰ ਦੇ ਵਿੱਚ ਗੁਰਮਤਿ ਕੁੱਟ ਕੁੱਟ ਕੇ ਭਰੀ ਪਈ ਹੈ ਗੁਰਬਾਣੀ ਦੇ ਵਿੱਚ ਪਾਵਨ ਸ਼ਬਦ ਆਉਂਦਾ ਸੇ ਭਗਤ ਸਤਿਗੁਰ ਮਨ ਪਾਏ ਉਹਨਾਂ ਦੀ ਪਾਵਨ ਬਾਣੀ ਗੁਰੂ ਸਾਹਿਬ ਜੀ ਦੇ ਮਨ ਨੂੰ ਭਾ ਗਈ ਤੇ ਸਾਹਿਬ ਜੀ ਨੇ ਆਪਣੇ ਉਹ ਝੋਲੇ ਦੇ ਵਿੱਚੋਂ ਬਾਣੀ ਪਾ ਲਈ ਜਦੋਂ ਉਦਾਸੀਆਂ ਦੇ ਦੌਰ ਦੇ ਉੱਤੇ ਗੁਰੂ ਦਾਤਾ ਜੀ ਗਏ ਉਸ ਮੌਕੇ ਭਗਤ ਨਾਮਦੇਵ ਜੀ ਦੀ ਅਤੇ ਭਗਤ ਤਰਲੋਚਨ ਜੀ ਦੀ ਬਾਣੀ ਮਹਾਰਾਸ਼ਟਰ ਦੀ ਧਰਤੀ ਤੋਂ ਗੁਰੂ ਨਾਨਕ ਦੇਵ ਦਾਤਾ ਜੀ ਲੈ ਕੇ ਆਏ ਹੁਣ ਇਹਨਾਂ ਦਾ ਜਿਹੜਾ ਮੁੱਖ ਮੰਤਰ ਹੈ ਬੀਠਲ ਬੀਠਲ ਭਗਵਾਨ ਨੂੰ ਕਹਿੰਦੇ ਨੇ ਮਰਾਠੀ ਬੋਲੀ ਦੇ ਵਿੱਚ ਪਰਮਾਤਮਾ ਨੂੰ ਬੀਠਲ ਕਰਕੇ ਯਾਦ ਕਰਦੇ ਨੇ ਇਹਨਾਂ ਨੇ ਆਪਣੇ ਪਰਮਾਤਮਾ ਨਾਲ ਕਿਵੇਂ ਜ਼ਰਾਨਾ ਪਾਇਆ ਓੜਕ ਤੱਕ ਕਿਵੇਂ ਪ੍ਰੀਤ ਨਿਭਾਈ ਆਪ ਪਿਛਲੇ ਦਿਨਾਂ ਤੋਂ ਸਰਵਣ ਕਰਦੇ ਆ ਰਹੇ ਹੋ ਇਹਨਾਂ ਦੇ ਮਨ ਵਿੱਚ ਕੈਸੀ ਲਗਨ ਹੈ ਪ੍ਰੇਮਾ ਭਗਤੀ ਦੀ ਕਿ ਮੈਂ ਪਰਮਾਤਮਾ ਦਾ ਸਿਮਰਨ ਕਰਨਾ ਇਹ ਸਿਮਰਨ ਦੀ ਆਪਣੇ ਦਿਲ ਵਿੱਚ ਇੱਕ ਇੱਛਾ ਪ੍ਰਗਟ ਕਰਦੇ ਹੋਏ ਪਹਿਲਾਂ ਕਾਂਛੀ ਚੱਲ ਕੇ ਆਉਂਦੇ ਨੇ, ਬਨਾਰਸ ਚੱਲ ਕੇ ਆਉਂਦੇ ਨੇ, ਦੱਸਣ ਵਾਲੇ ਨੇ ਦੱਸ ਪਾਈ ਆ ਕਿ ਬਨਾਰਸ ਦੀ ਧਰਤੀ 'ਤੇ ਇਵੇਂ ਦੇ ਕਈ ਪੰਡਿਤ ਵੱਸਦੇ ਨੇ ਜਿਹੜੇ ਤੇਰੀ ਮਨ ਦੀ ਭੁੱਖ ਪੂਰੀ ਕਰ ਸਕਦੇ ਨੇ। ਉਹ ਕਾਂਛੀ ਦੀ ਧਰਤੀ 'ਤੇ ਆ ਕੇ ਬ੍ਰਾਹਮਣਾਂ ਦੀ ਲੁੱਟ ਨੂੰ ਉਹਨਾਂ ਨੇ ਨੇੜਿਓਂ ਵੇਖਿਆ ਅਤੇ ਮਨ ਉਪਰਾਮ ਹੋ ਗਿਆ। ਭਗਤ ਕਬੀਰ ਜੀ ਦੇ ਨਾਲ ਮੁਲਾਕਾਤ ਹੁੰਦੀ ਹੈ। ਭਗਤ ਕਬੀਰ ਸਾਹਿਬ ਜੀ ਨੇ ਸਮਝਾਇਆ ਕਿ ਸੱਜਣਾ, ਐਡਾ ਲੰਬਾ ਪੈਂਡਾ ਤੂੰ ਤੁਰ ਕੇ ਆਇਆ ਮਹਾਰਾਸ਼ਟਰ ਦੀ ਧਰਤੀ 'ਤੇ, ਕਿੱਥੇ ਸਾਧ ਸੰਗਤ ਹੈ, ਬਨਾਰਸ ਕੰਛੀ ਹੈ, ਐਡੀ ਦੂਰੋਂ ਚੱਲ ਕੇ ਆਇਆ। ਉਸ ਵੇਲੇ ਆਵਾਜਾਈ ਦੇ ਸਾਧਨ ਵੀ ਬਹੁਤੇ ਵਧੀਆ ਨਹੀਂ ਸੀ ਹੁੰਦੇ। ਇੱਕ ਲਗਨ ਹੈ, ਆਪਾਂ ਕੁਝ ਪ੍ਰਾਪਤ ਕਰਨ ਵਾਸਤੇ, ਦੁਨਿਆਵੀ ਲੋੜਾਂ ਪੂਰੀਆਂ ਕਰਨ ਵਾਸਤੇ ਤਾਂ ਸ਼ਾਇਦ ਬਹੁਤ ਦੂਰ ਦੂਰ ਤੱਕ ਮੰਜ਼ਲਾਂ ਮਾਰ ਕੇ ਜਾਣ ਲਈ ਤਿਆਰ ਹੋ ਜਾਵਾਂਗੇ, ਕਿਉਂਕਿ ਸਾਡੇ ਕੋਲ ਆਵਾਜਾਈ ਦੇ ਸਾਧਨ ਵੀ ਬੜੇ ਨੇ। ਪਰ ਇਹਨਾਂ ਦੇ ਮਨ ਵਿੱਚ ਇੱਕ ਏਦਾਂ ਦੀ ਰੱਬ ਪ੍ਰਤੀ ਇਸ਼ਕ ਪੈਦਾ ਹੋਇਆ, ਏਦਾਂ ਦੀ ਲਗਨ ਪੈਦਾ ਹੋਈ ਆ, ਉਸ ਲਗਨ ਦੇ ਸਦਕਾ ਬਨਾਰਸ ਆਏ ਨੇ। ਅਤੇ ਭਗਤ ਕਬੀਰ ਜੀ ਨੇ ਸਮਝਾਇਆ ਕਿ ਗੁਰਮੁਖ ਪਿਆਰਿਆ, ਤੇਰੇ ਨੇੜੇ ਹੀ ਭਗਤ ਨਾਮਦੇਵ ਜੀ ਰਹਿੰਦੇ ਨੇ, ਭਗਤ ਨਾਮਦੇਵ ਜੀ ਵੀ ਮਹਾਰਾਸ਼ਟਰ ਰਹਿੰਦੇ ਨੇ, ਤੂੰ ਉਹਨਾਂ ਦੇ ਕੋਲ ਚੱਲ ਅਤੇ ਨਾਲੇ ਸਾਡਾ ਜਿਹੜਾ ਖਿਆਲ ਹੈ, ਅਸੀਂ ਗ੍ਰਸਤ ਮਾਰਗ ਨੂੰ ਤਿਆਗਣ ਵਾਸਤੇ ਕਦੇ ਸਿੱਖਿਆ ਨਹੀਂ ਦਿੰਦੇ, ਤੇਰਾ ਵਿਆਹ ਹੋ ਚੁੱਕਾ ਹੈ, ਤੂੰ ਗ੍ਰਸਤੀਆਂ ਆਪਣੇ ਪਰਿਵਾਰ ਵਿੱਚ ਰਹਿ ਕੇ ਰੱਬ ਰੱਬ ਜਪ ਸਕਦਾ। ਭਗਤ ਤ੍ਰਿਲੋਚਨ ਜੀ ਮਹਾਰਾਸ਼ਟਰ ਜਾਂਦੇ ਨੇ, ਭਗਤ ਨਾਮਦੇਵ ਜੀ ਦੇ ਨਾਲ ਗੱਲਾਂ ਬਾਤਾਂ ਕਰਦੇ ਨੇ। ਨਾਮਾ ਕਹੇ ਤ੍ਰਿਲੋਚਨਾ ਮੁਖ ਤੇ ਰਾਮ ਸਮਾਲ, ਹਾਥ ਪਾਓ ਕਰ ਕਾਮ ਸਭ ਚੀਤ ਨਿਰੰਜਨ ਨਾਲ। 1372 ਅੰਗ ਉੱਤੇ ਅੱਜ ਵੀ ਭਗਤ ਕਬੀਰ ਜੀ ਨੇ ਜਿਹੜਾ ਪਾਵਨ ਬਚਨ ਕੀਤਾ ਉਹਦੇ ਦਰਸ਼ਨ ਕੀਤੇ ਜਾ ਸਕਦੇ ਨੇ। ਇਹੋ ਹੀ ਸੰਦੇਸ਼ਾ ਮਨ ਵਿੱਚ ਲੈ ਕੇ ਆਏ ਜਿਸ ਵੇਲੇ ਉਹ ਬਨਾਰਸ, ਜਿਸ ਵੇਲੇ ਉਹ ਮਹਾਰਾਸ਼ਟਰ ਆਪਣੇ ਨਗਰ ਵਿੱਚ ਆਏ ਨੇ। ਸੋਲਾਪੁਰ ਉਹਨਾਂ ਦੇ ਪਿੰਡ ਦਾ ਨਾਂ ਹੈ। ਸੋਲਾਪੁਰ ਪਿੰਡ ਦੇ ਵਿੱਚ ਜਿਸ ਵੇਲੇ ਆ ਕੇ ਵਸੇ, ਇਹਨਾਂ ਦੇ ਪਿੰਡ ਵਿੱਚ ਇੱਕ ਵਸਣ ਵਾਲਾ ਬ੍ਰਾਹਮਣ ਜਿਹਦਾ ਨਾਂ ਹੈ ਜੈ ਚੰਦ, ਭਗਤ ਤ੍ਰਿਲੋਚਨ ਜੀ ਨੇ ਆਪਣੀ ਬਾਣੀ ਦੇ ਵਿੱਚ ਵੀ ਲਿਖਿਆ ਕਿ ਇਹ ਜਿਹੜਾ ਭਰਮਾਂ ਦੇ ਵਿੱਚ ਭੁੱਲ ਕੇ ਤੂੰ ਆਪਣਾ ਜੀਵਨ ਬਰਬਾਦ ਕਰੀ ਜਾ ਰਿਹਾ, ਇਹ ਤੇਰੇ ਵਾਸਤੇ ਠੀਕ ਨਹੀਂ ਹੈ। ਤੂੰ ਆਪਣੇ ਆਪ ਨੂੰ ਉਦਾਸੀ ਤੇ ਸੰਨਿਆਸੀ ਅਖਵਾਉਂਦਾ, ਪਰ ਆਪਣੇ ਮਨ ਉੱਤੇ ਤੂੰ ਕਦੇ ਉਹ ਪਰਮਾਤਮਾ ਦੇ ਨਾਮ ਦਾ ਸਾਬਣ ਨਹੀਂ ਫੇਰਿਆ, ਤੇ ਇਸ ਮਸਾਣਾ ਦੀ ਸਵਾਹ ਦੀ ਤਰ੍ਹਾਂ ਤੇਰਾ ਹਿਰਦਾ ਵੀ ਕਾਲਾ ਹੋਇਆ ਪਿਆ, ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ ਕਾਲਾ ਹੋਆ ਸਿਓ। ਗੁਰੂ ਸਾਹਿਬ ਜੀ ਦੇ ਪਾਵਨ ਪਵਿੱਤਰ ਉਪਦੇਸ਼ ਦੇ ਰੂਪ ਅੰਦਰ ਉਹ ਸ਼ਬਦ ਗੁਰੂ ਪਾਤਸ਼ਾਹ ਜੀ ਨੇ ਅੱਜ ਵੀ ਸਾਂਭੇ ਪਏ ਨੇ। ਭਗਤ ਨਾਮਦੇਵ ਜੀ ਦੀ ਪਾਵਨ ਬਾਣੀ ਆਪਾਂ ਪੜ੍ਹਦੇ ਹਾਂ, ਸਾਨੂੰ ਨਵੀਂ ਜ਼ਿੰਦਗੀ ਮਿਲਦੀ ਹੈ। ਆਓ ਭਗਤ ਨਾਮਦੇਵ ਜੀ ਦਾ ਹੁਣ ਇਲਾਕੇ ਦੇ ਵਿੱਚ ਕਿਵੇਂ ਪ੍ਰਤਾਪ ਵਧਿਆ, ਉਹਨਾਂ ਦੀ ਇਲਾਕੇ ਵਿੱਚ ਕਿਵੇਂ ਸ਼ੋਭਾ ਵਧੀ। ਜਿੱਥੇ ਨਾਮ ਜਪੀਏ ਪਰ ਪਿਆਰੇ ਸੇ ਅਸਥਲ ਸੋਹਣ ਚੁਬਾਰੇ, ਜਿੱਥੇ ਕੋ ਪਰਮੇਸ਼ਰ ਦਾ ਪਿਆਰਾ ਵਸ ਜਾਏ ਉਹ ਧਰਤੀ ਪੂਜਣ ਯੋਗ ਹੋ ਜਾਂਦੀ ਹੈ। ਜਿੱਥੇ ਬਸਣ ਸਾਧ ਜਨ, ਜਿੱਥੇ ਬੈਸਣ ਸਾਧ ਜਨ, ਸੋ ਥਾਨ ਸੁਹੰਦਾ। ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਆਪਣੇ ਪਵਿੱਤਰ ਕੰਠ ਵਿੱਚੋਂ ਇਹ ਅੰਮ੍ਰਿਤ ਬਈ ਬਚਨ ਸਾਡੀ ਝੋਲੀ ਵਿੱਚ ਪਾਏ ਆ। ਗੁਰੂ ਦਾਤਾ ਜੀ ਕਹਿੰਦੇ ਨੇ ਜਿੱਥੇ ਬੈਸਣ ਸਾਧ ਜਨ, ਸੋ ਥਾਨ ਸੁਹੰਦਾ, ਉਹ ਸੇਵਨ ਸਮਰੱਥ ਆਪਣਾ ਬਿਨ ਸੇ ਸਭ ਮੰਦਾ। ਜਿਸ ਨੀਚ ਕੋ ਕੋਈ ਨਾ ਜਾਣੇ, ਨਾਮ ਜਪਤ ਚੌਕੁੰਟ ਮਾਨੇ। ਜਿਹੜਾ ਬੰਦਾ ਦੁਨੀਆਂ ਦੀ ਨਿਗਾਹ ਵਿੱਚ ਕੌਡੀਆਂ ਖੋਟਾ ਹੁੰਦਾ ਨਾ, ਜੇਕਰ ਉਹ ਪਰਮਾਤਮਾ ਦਾ ਨਾਮ ਜਪਣ ਲੱਗ ਜਾਵੇ ਤਾਂ ਉਹ ਲੱਖਾਂ ਵਿੱਚੋਂ ਦੀ ਕੀਮਤ ਪੈ ਜਾਂਦੀ ਹੈ। ਗੁਰੂ ਅਰਜਨ ਦੇਵ ਦਾਤਾ ਜੀ ਦਾ ਇੱਕ ਪਾਵਨ ਬਚਨ ਚੇਤੇ ਆਉਂਦਾ, ਮੈਂ ਢਾਡੀ ਜਥਾ ਹਾਜ਼ਰ ਕਰਾਂ, ਆਡ ਦਾਮ ਕੋ ਸ਼ੀਪਰੋ ਹੋਇਓ ਲਾਖੀਨਾ। ਭਗਤ ਨਾਮਦੇਵ ਜੀ ਬਾਬਤ ਉਹਨਾਂ ਨੇ ਕਿਵੇਂ, ਗੁਰੂ ਅਰਜਨ ਦੇਵ ਦਾਤਾ ਜੀ ਨੇ ਸ਼ਬਦ ਕਿਹਾ ਕਿ ਅੱਧੀ ਕੌਡੀ ਦਾ ਨਾਮਾ, ਭਗਤ ਨਾਮਦੇਵ ਜੀ ਬਾਰੇ ਉਹ ਗੱਲ ਕਰਦੇ ਨੇ। ਲੋਕ ਉਹਨਾਂ ਨੂੰ ਸ਼ੂਦਰ ਸ਼ੂਦਰ ਕਹਿੰਦੇ ਸਨ, ਪਰ ਜਦੋਂ ਉਹਨਾਂ ਨੇ ਨਾਮ ਜਪਿਆ ਤਾਂ ਹੋਇਓ ਲਾਖੀਨਾ। ਉਹਨਾਂ ਦੀ ਕੀਮਤ ਦੁਨੀਆਂ ਦੀ ਨਜ਼ਰ ਵਿੱਚ ਕਿੰਨੀ ਕੁ ਜ਼ਿਆਦਾ ਪੈ ਗਈ, ਇਹ ਗੁਰਬਾਣੀ ਦੇ ਕੋਲੋਂ ਪੁੱਛਿਆ ਜਾ ਸਕਦਾ ਹੈ। ਹੁਣ ਭਗਤ ਤ੍ਰਿਲੋਚਨ ਜੀ ਮਹਾਰਾਜ ਆਪਣਾ ਕਿਰਤ ਧੰਦਾ ਵੀ ਕਰਦੇ ਨੇ, ਕਿਰਤ ਕਰੋ ਦਾ ਜਿਹੜਾ ਸਿਧਾਂਤ ਹੈ ਇਹਨੂੰ ਆਪਣੇ ਜੀਵਨ ਦੇ ਵਿੱਚ ਉਹਨਾਂ ਨੇ ਢਾਲਿਆ ਹੋਇਆ, ਤੇ ਨਾਲ ਵੰਡ ਕੇ ਛਕਣ ਦਾ ਵੀ ਉਹਨਾਂ ਦੇ ਮਨ ਵਿੱਚ ਇੱਕ ਇਰਾਦਾ ਹੈ। ਆਪਣੇ ਘਰ ਵਿੱਚ ਆਉਂਦੇ ਜਾਂਦੇ ਸਾਧੂਆਂ ਨੂੰ, ਆਉਂਦੇ ਜਾਂਦੇ ਰਾਹੀਆਂ ਨੂੰ ਪ੍ਰਸ਼ਾਦਾ ਵੀ ਛਕਾਉਂਦੇ ਨੇ। ਵੰਡ ਕੇ ਛਕਣ ਦੀ ਬਿਰਤੀ ਹਰ ਬੰਦੇ ਦੇ ਕੋਲੇ ਹੋਣੀ ਚਾਹੀਦੀ ਆ। ਜਥਾ ਪੇਸ਼ ਕਰਨ ਲੱਗਾ ਸੀ ਪਰ ਇੱਕ ਮੂੰਹ ਆਇਆ, ਆਖਰ ਮੈਂ ਤੁਹਾਡੀ ਸੇਵਾ 'ਚ ਕਹਿ ਜਾਵਾਂ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਬਾਣੀ ਦੇ ਵਿੱਚ ਚੰਦਨ ਦੇ ਬੂਟੇ ਦੀ ਬੜੀ ਸਿਫਤ ਸਲਾਹ ਮਿਲਦੀ ਹੈ। ਚੰਦਨ ਦਾ ਬੂਟਾ, ਤੁਮ ਚੰਦਨ ਹਮ ਅਰਿੰਡ ਵਾਪਰੇ, ਬਹੁਤ ਸਾਰੇ ਬਚਨ ਆਉਂਦੇ ਨੇ। ਇੱਥੋਂ ਤੱਕ ਚੰਦਨ ਨੂੰ ਗੁਰੂ ਨਾਲ ਵੀ ਤਜਵੀਜ਼ ਦਿੱਤੀ ਹੈ। ਪਰ ਚੰਦਨ ਦਾ ਬੂਟਾ ਨਾ ਤਾਂ ਕੋਈ ਬਹੁਤਾ ਉੱਚਾ ਲੰਮਾ ਹੁੰਦਾ, ਕੇਵਲ 52 ਉਂਗਲਾਂ ਉੱਚਾ ਹੁੰਦਾ। ਉਹਨੂੰ 52 ਚੰਦਨ ਤੇ ਕਦੇ ਕਿਹਾ ਜਾਂਦਾ ਹੈ, 52 ਉਂਗਲ ਉਹਦਾ ਕੱਦ ਹੁੰਦਾ, ਤੇ ਉਹਦੀ ਸਿਫਤ ਬੜੀ ਕੀਤੀ ਹੈ। ਹਾਲਾਂਕਿ ਬੜੇ ਹੋਰ ਦਰਖਤ ਬਹੁਤ ਵੱਡੇ ਵੱਡੇ ਨੇ, ਬੋਹੜ ਦੇ ਦਰਖਤ ਦੁਨੀਆਂ ਦੇ ਉੱਤੇ ਲੋਕਾਂ ਨੂੰ ਛਾਂ ਵੰਡਦੇ ਨੇ, ਪਿੱਪਲ ਦੇ ਦਰਖਤ ਛਾਂ ਵੰਡਦੇ ਨੇ, ਕਈ ਫਲਦਾਰ ਰੁੱਖ ਨੇ, ਕਈ ਖੁਸ਼ਬੂਦਾਰ ਬੂਟੇ ਨੇ, ਕਈ ਐਵੇਂ ਦੇ ਫਲ ਨੇ ਜਿਨ੍ਹਾਂ ਨੂੰ ਖਾਧਿਆਂ ਬੰਦਾ ਨਿਹਾਲ ਹੋ ਜਾਂਦਾ ਹੈ। ਪਰ ਚੰਦਨ ਦੇ ਬੂਟੇ ਦੀ ਸਿਫਤ ਕਿਉਂ ਕੀਤੀ ਹੈ? ਬਾਕੀ ਦੇ ਦਰਖਤ ਵੀ ਤਾਂ ਹੈ ਹੀ ਨੇ। ਚੰਦਨ ਦੀ ਲੱਕੜ ਕੋਈ ਇੰਨੀ ਜ਼ਿਆਦਾ ਮਹਿੰਗੀ ਵੀ ਨਹੀਂ ਹੈ ਵੀ ਉਹਨੂੰ ਹਰ ਬੰਦਾ ਖਰੀਦ ਨਹੀਂ ਸਕਦਾ। ਚੰਦਨ ਦੀ ਲੱਕੜ ਦੇਖਣ ਵਾਸਤੇ ਕੋਈ ਇੰਨੀ ਸੋਹਣੀ ਨਹੀਂ ਆ ਕਿ ਉਹਦੇ ਵੱਲ ਹਰ ਪਲ ਬੰਦਾ ਟਿੱਕੀ ਨਜ਼ਰਾਂ ਦੀ ਲਾ ਕੇ ਦੇਖੀ ਜਾਵੇ, ਪਰ ਚੰਦਨ ਦੀ ਵਡਿਆਈ ਬੜੀ ਆ। ਵਡਿਆਈ ਇਸ ਲਈ ਆ ਕਿ ਚੰਦਨ ਲੋਕਾਂ ਨੂੰ ਕੁਝ ਵੰਡਦਾ ਹੈ, ਚੰਦਨ ਨਾਲ ਦੇ ਦਰਖਤਾਂ ਨੂੰ ਵੀ ਵੰਡਦਾ ਹੈ। ਉਹਦੇ ਕੋਲ ਨਿੰਮ ਦਾ ਬੂਟਾ ਹੋਵੇ ਨਾ, ਉਹ ਨਿੰਮ ਦੇ ਬੂਟੇ ਨੂੰ ਵੀ ਕਹਿੰਦਾ ਵੀ ਆਪਣਾ ਆਕਾਰ ਨਾ ਬਦਲੀ, ਆਪਣਾ ਰੂਪ ਨਾ ਬਦਲੀ, ਆਪਣਾ ਸਾਈਜ਼ ਨਾ ਬਦਲੀ, ਪਰ ਜਿਹੜਾ ਮੇਰੇ ਕੋਲ ਗੁਣ ਹੈ ਉਹ ਤੂੰ ਲੈ ਸਕਦਾ, ਤੂੰ ਆਪਣੀ ਸ਼ਕਲ 'ਚ ਰਹਿ। ਹੁਣ ਜਿਹੜਾ ਗੁਲਾਬ ਦਾ ਫੁੱਲ ਹੈ, ਸਤ ਸੰਗਤ ਗੱਲ ਲੰਬੀ ਨਾ ਹੋ ਜਾਏ, ਗੁਲਾਬ ਦਾ ਫੁੱਲ ਹੈ ਤਾਂ ਬੜਾ ਪਿਆਰਾ, ਪਰ ਫੁੱਲ ਦੀ ਆਪਣੀ ਮਹਿਕ ਹੈ, ਉਹਨੇ ਆਪਣੇ ਨਾਲ ਟਾਹਣੀ ਨੂੰ ਵੀ ਖੁਸ਼ਬੂਦਾਰ ਨਹੀਂ ਬਣਾਇਆ। ਗੁਲਾਬ ਦੇ ਫੁੱਲ ਨੇ ਆਪਣੇ ਪੱਤਿਆਂ ਨੂੰ ਵੀ ਖੁਸ਼ਬੂਦਾਰ ਨਹੀਂ ਬਣਾਇਆ। ਅੰਬ ਦਾ ਬੂਟਾ ਅੰਬ ਖਾਣ ਲਈ ਮਿੱਠਾ, ਪਰ ਅੰਬ ਦਾ ਪੱਤਾ ਤੋੜ ਕੇ ਮੂੰਹ 'ਚ ਪਾਓਗੇ ਕੌੜਾ ਲੱਗੇਗਾ। ਅੰਬ ਨੇ ਆਪਣੇ ਨਾਲ ਦੇ ਪੱਤੇ ਨੂੰ ਵੀ ਖੁਸ਼ਬੂਦਾਰ ਜਾਂ ਸਵਾਦਲਾ ਨਹੀਂ ਬਣਾਇਆ। ਪਰ ਚੰਦਨ ਦਾ ਰੁੱਖ ਇਵੇਂ ਦਾ ਰੁੱਖ ਹੈ, ਉਹਦੇ ਕੋਲ ਭਾਵੇਂ ਕੌੜੀ ਨਿੰਮ ਹੈ, ਉਹ ਕਹਿੰਦਾ ਤੂੰ ਵੀ ਖੁਸ਼ਬੂਦਾਰ ਬਣ ਜਾ। ਇਹੀ ਸਿੱਖੀ ਦਾ ਸਿਧਾਂਤ ਹੈ। ਸੱਜਣਾ ਤੂੰ ਆਪਣੇ ਰੂਪ 'ਚ ਰਹਿ, ਆਪਣੀ ਮਸਤੀ 'ਚ ਰਹਿ, ਆਪਣਾ ਭੇਸ ਨਾ ਬਦਲੀ। ਜੇ ਤੂੰ ਮੁਸਲਮਾਨ ਹੈ ਤਾਂ ਭਾਵੇਂ ਮੁਸਲਮਾਨ ਹੀ ਰਹਿ, ਪਰ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਤੂੰ ਮੇਰੇ ਕੋਲੋਂ ਇਨਸਾਨੀਅਤ ਦੇ ਗੁਣ ਜ਼ਰੂਰ ਸਿੱਖ ਲੈ, ਮੇਰੇ ਕੋਲ ਮੁਹੱਬਤ ਦਾ ਸਬਕ ਜ਼ਰੂਰ ਲੈ ਲੈ। ਜਿਵੇਂ ਚੰਦਨ ਦਾ ਬੂਟਾ, ਤੁਮ ਚੰਦਨ ਹਮ ਅਰਿੰਡ ਵਾਪਰੇ ਸੰਗ ਤੁਮਾਰੇ ਬਾਸਾ, ਨੀਚ ਰੂਖ ਤੇ ਊਚ ਪਏ ਹੈ ਗੰਧ ਸੁਗੰਧ ਨਿਵਾਸਾ। ਆਓ ਭਗਤ ਨਾਮਦੇਵ ਜੀ ਨੇ ਚੰਦਨ ਰੂਪੀ ਮਹਿਕਾਂ, ਭਗਤ ਤਰਲੋਚਨ ਜੀ ਨੇ ਚੰਦਨ ਰੂਪੀ ਮਹਿਕਾਂ ਮਹਾਰਾਸ਼ਟਰ ਦੀ ਧਰਤੀ ਤੇ ਕਿਵੇਂ ਵੰਡੀਆਂ, ਉਹਨਾਂ ਦੀ ਸ਼ੋਭਾ ਕਿਵੇਂ ਵਧੀ, ਚਾਰੇ ਪਾਸੇ ਕਿਵੇਂ ਪ੍ਰਤਾਪ ਵਧਿਆ, ਅਮੀਰ ਰਾਜੇ ਮਹਾਰਾਜੇ ਉਹਨਾਂ ਦੇ ਚਰਨਾਂ ਵਿੱਚ ਕਿਵੇਂ ਨਮਸਕਾਰਾਂ ਕਰਨ ਆਏ, ਕਿਵੇਂ 24 ਘੰਟੇ ਲੰਗਰ ਚੱਲਿਆ, ਉਹਨਾਂ ਦੇ ਦਰਬਾਰ ਦੀ ਸਿਫਤ ਕੜਿਆਣੇ ਵਾਲਾ ਢਾਡੀ ਜਥਾ ਹੇ ਇਉਂ ਗਾਉਂਦਾ ਹੈ। ਕਿ ਜਿੱਥੇ ਕੋਈ ਪਰਮਾਤਮਾ ਦਾ ਪਿਆਰਾ ਵੱਸਦਾ ਹੋਵੇ ਉਹਦੀ ਇੱਜ਼ਤ ਕਿੰਨੀ ਕੁ ਹੁੰਦੀ ਹੈ। ਇਸ ਗੱਲ ਦਾ ਖੁਲਾਸਾ ਕਰਨ ਦੀ ਮੈਂ ਜ਼ਰੂਰਤ ਨਹੀਂ ਸਮਝਦਾ ਕਿਉਂਕਿ ਤੁਸੀਂ ਸਾਰੇ ਜਾਣੇ ਵਿਦਵਾਨ ਗੁਰਮੁਖ ਪਿਆਰੇ ਬੈਠੇ ਹੋ, ਤੁਸੀਂ ਗੁਰੂ ਸਾਹਿਬ ਜੀ ਦੀ ਕਿਰਪਾ ਦੇ ਪਾਤਰ ਹੋ, ਸਾਰੇ ਜਾਣੇ ਬਾਣੀ ਦੇ ਨਾਲ ਪਿਆਰ ਰੱਖਣ ਵਾਲੇ ਗੁਰਮੁਖ ਪਿਆਰੇ ਸਾਧ ਸੰਗਤ ਦੇ ਰੂਪ ਅੰਦਰ ਜੁੜ ਬੈਠੇ ਨੇ। ਸਤਿਕਾਰਯੋਗ ਭੈਣਾਂ, ਸਤਿਕਾਰਯੋਗ ਮਾਈਆਂ ਅਤੇ ਸਤਿਕਾਰਯੋਗ ਵੀਰ ਬਜ਼ੁਰਗ, ਮੈਂ ਸਾਰਿਆਂ ਦੇ ਪਿਆਰ ਸਾਹਮਣੇ ਆਪਣਾ ਸਿਰ ਝੁਕਾਉਂਦਾ ਹੋਇਆ ਆਪਣੇ ਪ੍ਰਕਰਨ ਨੂੰ ਅਗਾਂਹ ਵਧਾਉਣ ਲੱਗਾ। ਹੁਣ ਭਗਤ ਤਰਲੋਚਨ ਜੀ ਮਹਾਰਾਜ ਦੀ ਸ਼ੋਭਾ ਪੂਰੇ ਇਲਾਕੇ ਦੇ ਵਿੱਚ ਫੈਲ ਗਈ ਹੈ। ਉਹਨਾਂ ਦੀ ਸਿਫਤ ਸਲਾਹ ਜਿਹੜਾ ਵੀ ਸੁਣਦਾ ਉਹਦੇ ਦਿਲ ਵਿੱਚ ਚਾਹ ਚੜ੍ਹ ਜਾਂਦਾ ਹੈ ਕਿ ਅੱਜ ਤੱਕ ਤੇ ਸੋਲਾਪੁਰ ਪਿੰਡ ਦੇ ਵਿੱਚ ਇੱਕੋ ਹੀ ਸੰਤ ਸੁਣਦੇ ਸੀ, ਉਹਦਾ ਨਾਮ ਸੀ ਜੈ ਚੰਦ। ਤੇ ਪਤਾ ਲੱਗਾ ਕਿ ਜੈ ਚੰਦ ਵੀ ਉਹਨਾਂ ਦੇ ਚਰਨਾਂ ਵਿੱਚ ਹੁਣ ਰਹਿੰਦਾ। ਜਿਹੜਾ ਜੈ ਚੰਦ ਸਾਧੂ ਸੀ ਉਹ ਵੀ ਭਗਤ ਤਰਲੋਚਨ ਜੀ ਦੇ ਦਰਬਾਰ ਦੇ ਵਿੱਚ ਹੁਣ ਸੇਵਾ ਕਰਦਾ। ਜਿਹੜਾ ਜੈ ਚੰਦ ਸੰਤ ਹੈ, ਜਿਹੜਾ ਜੈ ਚੰਦ ਸੰਨਿਆਸੀ ਆਪਣੇ ਆਪ ਨੂੰ ਉਦਾਸੀ ਅਖਵਾਉਂਦਾ ਸੀ, ਸਿਰ ਤੇ ਜਟਾਵਾਂ ਵਧਾਈਆਂ ਹੋਈਆਂ ਸਨ, ਉਹਨੇ ਸਿਰ ਦੇ ਵਿੱਚ ਸੁਆਹ ਮਲੀ ਹੋਈ ਹੁੰਦੀ ਸੀ, ਪਿੰਡਾਂ ਭਸਮ ਦੇ ਨਾਲ ਮਲਿਆ ਮਲ ਕੇ ਕਰੂਪ ਕੀਤਾ ਪਿਆ ਹੁੰਦਾ ਸੀ। ਅੱਜ ਉਹਨੇ ਆਪਣੇ ਆਪ ਦੇ ਵਿੱਚ ਇਨਸਾਨੀਅਤ ਗੁਣ ਧਾਰਨ ਕਰਕੇ ਭਗਤ ਤਰਲੋਚਨ ਜੀ ਦੇ ਸਾਹਮਣੇ ਸੀਸ ਝੁਕਾਇਆ। ਹੁਣ ਭਗਤ ਉਹ ਜੈ ਚੰਦ ਦੀ ਵੀ, ਉਹ ਜਿਹੜਾ ਸਾਧੂ ਜੈ ਚੰਦ ਹੈ ਉਸਦੀ ਵੀ ਇਲਾਕੇ ਵਿੱਚ ਪੂਰੀ ਸ਼ੋਭਾ ਸੀ, ਕਿਉਂਕਿ ਉਸ ਮੌਕੇ ਦੀ ਦਾਸਤਾਨ ਹੈ ਜਦੋਂ ਕਿਤੇ 50 ਪਿੰਡਾਂ ਦੇ ਵਿੱਚ ਕੋਈ ਇੱਕ ਸੰਤ ਹੁੰਦਾ ਸੀ, ਸੰਤ ਬਹੁਤੇ ਨਹੀਂ ਸੀ ਹੁੰਦੇ। ਅੱਜ ਤਾਂ ਸਾਧ ਸੰਗਤ ਪਾਸਾ ਹੀ ਪਲਟ ਗਿਆ, ਅੱਜ ਤਾਂ ਇੱਕ ਪਿੰਡ ਦੇ ਵਿੱਚ ਦੋ ਦੋ ਦਰਜਣਾਂ ਸੰਤਾਂ ਦੀਆਂ ਹੋਈਆਂ ਫਿਰਦੀਆਂ, ਇੱਕ ਪਿੰਡ ਦੇ ਵਿੱਚ ਦੋ ਦੋ ਦਰਜਣਾਂ ਸੰਤਾਂ ਦੀਆਂ ਨੇ ਪੰਜਾਬ ਦੀ ਧਰਤੀ ਦੇ ਉੱਤੇ, ਘਰ ਘਰ ਮੀਆਂ ਵਾਲੀ ਗੱਲ ਬਣੀ ਪਈ ਆ। ਉਦੋਂ ਕਿਤੇ 20-50 ਪਿੰਡਾਂ ਵਿੱਚ ਇੱਕ ਸੰਤ ਹੁੰਦਾ ਸੀ, ਤੇ ਹੁਣ ਜੈ ਚੰਦ ਸਾਧੂ ਦੀ ਸਿਫਤ ਸਾਰੀ ਦੁਨੀਆਂ ਦੇ ਵਿੱਚ ਸੀ। ਤੇ ਜਿਸ ਵੇਲੇ ਪਤਾ ਲੱਗਾ ਕਿ ਜੈ ਚੰਦ ਸਾਧੂ ਨੇ ਭਗਤ ਤਰਲੋਚਨ ਦੇ ਸਾਹਮਣੇ ਈਨ ਮੰਨ ਲਈ ਆ, ਭਗਤ ਤਰਲੋਚਨ ਨੇ ਸ਼ਬਦਾਂ ਦਾ ਬਾਣ ਮਾਰ ਕੇ ਉਹਦਾ ਮਨ ਵਿੰਨ ਕੇ ਰੱਖ ਦਿੱਤਾ, ਹੁਣ ਭਗਤ ਤਰਲੋਚਨ ਜੀ ਦੇ ਘਰ ਆਉਂਦੀ ਜਾਂਦੀ ਸੰਗਤ ਦੀ ਸੇਵਾ ਜੈ ਚੰਦ ਕਰਦਾ। ਦੋ ਟਾਈਮ ਦੀਵਾਨ ਸਜਦਾ ਹੈ, ਦੂਰ ਦੁਰਾਡੇ ਤੋਂ ਤੁਹਾਡੇ ਵਰਗੇ ਇਨਸਾਨੀਅਤ ਗੁਣਾਂ ਵਾਲੇ ਲੋਕ ਆਉਂਦੇ ਨੇ, ਬੜੇ ਪ੍ਰੇਮ ਕਰਨ ਵਾਲੇ ਗੁਰਮੁਖ ਪਿਆਰੇ ਆਉਂਦੇ ਨੇ। ਭਗਤ ਤਰਲੋਚਨ ਜੀ ਪ੍ਰਵਚਨ ਕਰਦੇ ਨੇ ਕਿ ਅਕਾਲ ਪੁਰਖ ਵਾਹਿਗੁਰੂ ਦੇ ਹਮੇਸ਼ਾ ਗੁਣ ਗਾਉਣੇ ਚਾਹੀਦੇ ਨੇ, ਉਸ ਪਰਮਾਤਮਾ ਦੇ ਨਾਲ ਪਿਆਰ ਕਰਨਾ ਚਾਹੀਦਾ। ਅੰਤ ਕਾਲ ਜੋ ਲਕਸ਼ਮੀ ਸਿਮਰੈ ਐਸੀ ਚਿੰਤਾ ਮੈਂ ਜੇ ਮਰੈ, ਜਿਹੜਾ ਬੰਦਾ ਮਾਇਆ ਦਾ ਸਿਮਰਨ ਕਰਦਾ ਹੀ ਕਹਿੰਦੇ ਮਰ ਜਾਵੇ, ਉਹ ਸਰਪ ਜੋਨ ਬਲਬਲ ਔਤਰ ਹੈ। ਉਹ ਬਲਬਲ ਮੈਂ ਨਾ ਬਾਰ ਬਾਰ ਕਿ ਬਾਰ ਬਾਰ ਉਹ ਤਾਂ ਸੱਪ ਦੀ ਜੂਨੇ ਪੈਂਦਾ। ਹੁਣ ਇੱਥੇ ਜਿਹੜੀ ਮੌਤ ਹੈ ਉਹ ਕਿਹੜੀ ਮੌਤ ਹੈ? ਉਹ ਕਹਿੰਦੇ ਨੇ ਅਰੀ ਬਾਈ ਗੋਬਿੰਦ ਨਾਮ ਮਤ ਬਿਸਰੈ। ਦੇਖੋ ਮਹਾਰਾਸ਼ਟਰ ਦੀ ਧਰਤੀ ਤੇ ਰਹਿਣ ਵਾਲੇ ਮਰਾਠੀ ਭਾਸ਼ਾ ਦੇ ਨਾਲ ਉਹਨਾਂ ਦਾ ਲਗਾਓ ਹੈ, ਤੇ ਭਾਵੇਂ ਉਹ ਗੁਰਬਾਣੀ ਬੜੇ ਸਰਲ ਬੋਲੀ ਵਿੱਚ ਬੋਲਦੇ ਨੇ, ਹੋ ਸਕਦਾ ਆਪਾਂ ਨੂੰ ਫਿਰ ਵੀ ਇਹਦੀ ਵਿਆਖਿਆ ਦੀ ਲੋੜ ਪੈ ਜਾਏ, ਆਪਾਂ ਨੂੰ ਫਿਰ ਵੀ ਇਸ ਦੀ ਵਿਆਖਿਆ ਦੀ ਲੋੜ ਪਵੇ। ਕਈ ਵਾਰ ਮੈਂ ਸੋਚਦਾ ਹਾਂ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਵਿਰੋਧ ਬ੍ਰਾਹਮਣਾਂ ਨੇ ਸਭ ਤੋਂ ਜ਼ਿਆਦਾ ਕਿਉਂ ਕੀਤਾ ਹੈ? ਸਭ ਤੋਂ ਜ਼ਿਆਦਾ ਗੁਰੂ ਸਾਹਿਬ ਜੀ ਦੇ ਵਿਰੋਧ ਉਹਨਾਂ ਨੇ ਕਰਨ ਵਾਸਤੇ ਆਪਣੇ ਆਪ ਨੂੰ ਜਿਹੜਾ ਮੈਦਾਨ 'ਚ ਲਿਆਂਦਾ ਉਹਦਾ ਕਾਰਨ ਕੀ ਸੀ? ਉਹਦਾ ਕਾਰਨ ਸੀ ਕਿ ਗੁਰੂ ਨਾਨਕ ਸਾਹਿਬ ਜੀ ਨੇ ਦੁਨੀਆਂ ਦੀ ਬੋਲੀ ਦੇ ਵਿੱਚ, ਲੋਕਾਂ ਦੇ ਵਿੱਚ ਸਧਾਰਨ ਜਿਹੜੀ ਬੋਲ ਚਾਲ ਵਾਲੀ ਭਾਸ਼ਾ ਹੈ, ਉਸ ਭਾਸ਼ਾ ਦੇ ਵਿੱਚ ਉਹਨਾਂ ਨੇ ਬਾਣੀ ਦਾ ਉਚਾਰਨ, ਧਰਮ ਦਾ ਉਪਦੇਸ਼ ਦਿੱਤਾ ਹੈ। ਬ੍ਰਾਹਮਣ ਤਿਲਮਿਲਾ ਉੱਠੇ, ਉਹ ਕਹਿਣ ਲੱਗੇ ਹੇ ਗੁਰੂ ਨਾਨਕ ਤਪਾ, ਜੇ ਤੁਸੀਂ ਲੋਕਾਂ ਦੀ ਬੋਲੀ ਵਿੱਚ ਹੀ ਧਰਮ ਪੜ੍ਹਾ ਦਿੱਤਾ ਤਾਂ ਸਾਡਾ ਤੋਰੀ ਫੁਲਕਾ ਕਿਵੇਂ ਚੱਲੇਗਾ? ਅਸੀਂ ਤਾਂ ਔਖੀ ਭਾਸ਼ਾ ਸੰਸਕ੍ਰਿਤ ਨੂੰ ਵਿਆਖਿਆ ਕਰਕੇ ਲੋਕਾਂ 'ਚ ਦੱਸਦੇ ਹਾਂ ਅਤੇ ਲੋਕ ਸਾਡੀ ਪੂਜਾ ਕਰਦੇ ਆ, ਜੇ ਤੁਸੀਂ ਪੰਜਾਬੀ ਵਿੱਚ ਹੀ ਲੋਕਾਂ ਨੂੰ ਸਮਝਾ ਦਿੱਤਾ ਤਾਂ ਸਾਨੂੰ ਕੌਣ ਪੂਜੇਗਾ? ਹੁਣ ਅੱਜ ਮੈਂ ਮਨ ਵਿੱਚ ਸੋਚਦਾ ਹਾਂ ਸਾਡੇ ਗੁਰੂ ਨੇ ਸਾਡੀ ਭਾਸ਼ਾ ਵਿੱਚ ਸਾਨੂੰ ਗੁਰਬਾਣੀ ਉਚਾਰ ਕੇ ਦਿੱਤੀ, ਪਰ ਬਦਕਿਸਮਤੀ ਹੈ ਸਾਡੀ ਕਿ ਅਸੀਂ ਆਪਣੀ ਭਾਸ਼ਾ ਵਾਲੀ ਇਸ ਪਵਿੱਤਰ ਬਾਣੀ ਨੂੰ ਵੀ ਵਿਚਾਰ ਨਾ ਸਕੇ, ਅਸੀਂ ਪੜ੍ਹ ਨਾ ਸਕੇ। ਹਿੰਦੂ ਭਰਾਵਾਂ ਦੇ ਅੰਦਰ ਬਹੁਤ ਲੋਕ ਨੇ ਜਿਹੜੇ ਕ੍ਰਿਸ਼ਨ ਜੀ ਦੀ ਮੂਰਤੀ ਤੋਂ ਤਾਂ ਵਾਕਫ ਨੇ ਕਿ ਕ੍ਰਿਸ਼ਨ ਜੀ ਦੀ ਮੂਰਤੀ ਇਸ ਆਕਾਰ ਦੀ ਹੈ, ਇਸ ਤਰੀਕੇ ਦੀ ਹੈ, ਇੱਦਾਂ ਦਾ ਉਹਨਾਂ ਦਾ ਰੂਪ ਢੰਗ ਹੈ, ਪਰ ਕਿੰਨੇ ਕੁ ਹਿੰਦੂ ਨੇ ਜਿਨ੍ਹਾਂ ਨੇ ਗੀਤਾ ਨੂੰ ਕਦੇ ਵਿਚਾਰਿਆ ਹੋਵੇਗਾ? ਕਿੰਨੇ ਕੁ ਹਿੰਦੂ ਨੇ ਜਿਨ੍ਹਾਂ ਨੇ ਗੀਤਾ ਦੇ ਕਿਸੇ ਸਲੋਕ ਦਾ ਅਧਿਐਨ ਕੀਤਾ ਹੋਵੇ? ਬਹੁਤ ਥੋੜ੍ਹੇ ਹੋਣਗੇ, ਬਹੁਤ ਘੱਟ ਲੋਕ ਹੋਣਗੇ। ਆਪਾਂ ਵੀ ਮਾਫ਼ ਕਰਿਓ, ਮੇਰੀ ਗੱਲ ਹੋ ਸਕਦਾ ਕਿਸੇ ਨੂੰ ਚੰਗੀ ਨਾ ਲੱਗੇ ਕਿਉਂਕਿ ਬਹੁਤ ਦੂਰ ਤੱਕ ਇੰਟਰਨੈਟ ਰਾਹੀਂ ਲੋਕ ਸੰਗਤਾਂ ਸਰਵਣ ਕਰ ਰਹੀਆਂ। ਆਪਾਂ ਵੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਵਿੱਤਰ ਸਰੂਪ ਦੀ ਵਾਕ ਵੀ ਰੱਖਦੇ ਹਾਂ ਕਿ ਗੁਰੂ ਗ੍ਰੰਥ ਸਾਹਿਬ ਇਵੇਂ ਦਾ ਹੈ, ਗੁਰੂ ਗ੍ਰੰਥ ਸਾਹਿਬ ਦੇ ਉੱਤੇ ਇਵੇਂ ਦੇ ਮਹਿੰਗੇ ਰੁਮਾਲੇ ਭੇਟ ਕੀਤੇ ਜਾਂਦੇ ਨੇ, ਪਰ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਬਾਣੀ ਨੂੰ ਆਪਣਾ ਵਿੱਚ ਕਿੰਨੇ ਕੁ ਲੋਕ ਵਿਚਾਰਦੇ ਨੇ, ਇਹ ਆਪਾਂ ਆਪਣੇ ਗਰੀਬਾਨ ਮੈਂ ਸਿਰ ਨੀਵਾਂ ਕਰ ਵੇਖ, ਆਪਣੇ ਮਨ ਝਾਤੀ ਮਾਰੀਏ। ਹੁਣ ਭਗਤ ਤ੍ਰਿਲੋਚਨ ਜੀ ਕਹਿੰਦੇ ਨੇ ਅਰੀ ਬਾਈ ਗੋਬਿੰਦ ਨਾਮ ਮਤ ਵਿਸਰੈ, ਪਰਮਾਤਮਾ ਦਾ ਨਾਮ ਨਾ ਵਿਸਾਰੋ। ਜੇ ਪਰਮਾਤਮਾ ਦਾ ਨਾਮ ਜਪਦੇ ਜਪਦੇ ਆਪਣੇ ਕਾਮ ਕ੍ਰੋਧ ਲੋ ਮੋਹੰਕਾਰ ਨੂੰ ਮਾਰ ਲਓਗੇ ਤਾਂ ਤੁਸੀਂ ਜੇਤੂ ਜਰਨੈਲ ਬਣੋਗੇ, ਨਹੀਂ ਤਾਂ ਇਹ ਬੇਕਾਰ ਹੀ ਜਿੱਤ ਜਾਣਗੇ। ਮੌਤ ਤਿੰਨ ਤਰ੍ਹਾਂ ਦੀ ਹੁੰਦੀ ਆ, ਇਹ ਮੌਤ ਦਾ ਵੇਰਵਾ ਕਹਿ ਕੇ ਮੈਂ ਢਾਡੀ ਜਥਾ ਫਿਰ ਹਾਜ਼ਰ ਕਰਾਂ। ਤਿੰਨ ਤਰ੍ਹਾਂ ਦੀ ਮੌਤ ਹੈ, ਇੱਕ ਸਰੀਰਕ ਮੌਤ ਅਤੇ ਦੂਸਰੀ ਜਿਹੜੀ ਮੌਤ ਹੈ ਉਹ ਹੈ ਬੇਕਾਰਾਂ ਦੇ ਵਿੱਚ ਆਪਣੇ ਆਪ ਨੂੰ ਮਾਰ ਲੈਣਾ, ਸ਼ਬਦ ਤੋਂ ਟੁੱਟ ਕੇ ਆਪਣੇ ਆਪ ਨੂੰ ਮਾਰ ਲੈਣਾ। ਤੀਸਰੀ ਮੌਤ ਹੈ ਸ਼ਬਦ ਦੇ ਨਾਲ ਆਪਣੇ ਆਪ ਨੂੰ ਮਾਰ ਲੈਣਾ, ਸ਼ਬਦ ਦੇ ਨਾਲ ਆਪਣੇ ਮੈਂ ਆਪਾ ਭਾਵ ਨੂੰ ਮਾਰ ਲੈਣਾ, ਮੈਂ ਇਹਨੂੰ ਮਾਰ ਲੈਣਾ। ਪਹਿਲੀ ਜਿਹੜੀ ਮੌਤ ਹੈ ਗੁਰੂ ਗ੍ਰੰਥ ਸਾਹਿਬ ਜੀ ਦੇ 1429 ਅੰਗ ਉੱਤੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਉਸ ਮੌਤ ਦਾ ਜ਼ਿਕਰ ਕੀਤਾ, ਜੋ ਉਪਜੋ ਸੋ ਬਿਨਸ ਹੈ ਪਰੋ ਆਜ ਕੇ ਕਾਲ, ਉਹ ਮੌਤ ਹੈ। ਤੇ ਦੂਸਰੀ ਮੌਤ ਆਪਾਂ ਰੋਜ਼ ਪੜ੍ਹਦੇ ਹਾਂ ਆਖਾਂ ਜੀਵਾਂ ਵਿਸਰੈ ਮਰ ਜਾਓ, ਉਹ ਵੀ ਮੌਤ ਹੈ। ਗੁਰੂ ਸ਼ਬਦ ਤੋਂ ਟੁੱਟ ਕੇ ਆਪਣੀ ਜ਼ਿੰਦਗੀ ਬਸਰ ਕਰਨੀ, ਨੌ ਸਫ਼ਾ ਗੁਰੂ ਗ੍ਰੰਥ ਸਾਹਿਬ ਜੀ ਦਾ ਨੌ ਅੰਗ ਹੈ, ਆਖਾਂ ਜੀਵਾਂ ਵਿਸਰੈ ਮਰ ਜਾਓ। 142 ਅੰਗ ਉੱਤੇ ਗੁਰੂ ਨਾਨਕ ਸਾਹਿਬ ਜੀ ਦਾ ਇੱਕ ਵਚਨ ਚੇਤੇ ਆਉਂਦਾ ਹੈ, ਮਾਝ ਰਾਗ ਦੇ ਵਿੱਚ ਉਹ ਆਖਦੇ ਨੇ, ਉਹ ਕਹਿੰਦੇ ਨੇ ਸੋ ਜੀਵਿਆ ਜਿਸ ਮਨ ਵਸਿਆ ਸੋਏ, ਨਾਨਕ ਅਵਰ ਨਾ ਜੀਵੈ ਕੋਈ। ਉਹੀ ਬੰਦਾ ਜਿਉਂਦਾ ਹੈ ਜਿਹਦੇ ਮਨ ਵਿੱਚ ਗੁਰੂ ਦਾ ਸ਼ਬਦ ਟਿਕਿਆ। ਅਤ ਸੁੰਦਰ ਕੁਲੀਨ ਚਤਰ, 252 ਅੰਗ ਹੈ ਗੁਰੂ ਗ੍ਰੰਥ ਸਾਹਿਬ ਜੀ ਦਾ, ਅਤ ਸੁੰਦਰ ਕੁਲੀਨ ਚਤਰ ਮੁੱਖ ਗਿਆਨੀ ਧਨਵੰਤ ਮ੍ਰਿਤਕ ਕਹੀਆ ਨਾਨਕਾ। ਹੁਣ ਇਹ ਵੀ ਤੇ ਮੌਤ ਹੈ ਨਾ, ਮ੍ਰਿਤਕ ਕਹੀਆ ਨਾਨਕਾ ਜੇ ਪ੍ਰੀਤ ਨਹੀਂ ਭਗਵੰਤ। ਕਹਿੰਦੇ ਉਹ ਵੀ ਬੰਦੇ ਮਰੇ ਹੋਏ ਨੇ ਜਿਹੜੇ ਗੁਰੂ ਸ਼ਬਦ ਤੋਂ ਟੁੱਟੇ ਹੋਏ ਨੇ। ਤਾਂ ਇੱਕ ਇੱਦਾਂ ਦਾ ਮਰਨਾ ਜਿਹੜਾ ਹਰ ਬੰਦੇ ਨੂੰ ਗੁਰੂ ਸਾਹਿਬ ਨੇ ਕਿਹਾ ਵੀ ਇਵੇਂ ਦੀ ਮੌਤ ਸਾਰਿਆਂ ਨੂੰ ਮਰਨਾ ਚਾਹੀਦਾ, ਉਹ ਮੌਤ ਹੈ ਗੁਰੂ ਦੇ ਸ਼ਬਦ ਰਾਹੀਂ ਆਪਣੇ ਆਪ ਨੂੰ ਮਾਰ ਲੈਣਾ। 604 ਅੰਗ ਹੈ ਗੁਰੂ ਗ੍ਰੰਥ ਸਾਹਿਬ ਜੀ ਦਾ, 60 ਰਾਗ ਦੇ ਅੰਦਰ ਗੁਰੂ ਪਿਤਾ ਜੀ ਦਾ ਪਾਵਨ ਬਚਨ ਹੈ। ਕਹਿੰਦੇ ਨੇ ਸ਼ਬਦ ਮਰੈ ਫਿਰ ਜੀਵੈ ਸਦ ਹੀ, ਤਾਂ ਫਿਰ ਮਰਨ ਨਾ ਹੋਈ। ਆਪਾਂ ਨੇ ਆਪਾਂ ਨੂੰ ਸ਼ਬਦ ਭਾਵ ਦੇ ਨਾਲ, ਸ਼ਬਦ ਦੇ ਹਥਿਆਰ ਨਾਲ ਆਪਣੇ ਆਪ ਨੂੰ ਮਾਰਨਾ ਹੈ। ਹੁਣ ਭਗਤ ਤ੍ਰਿਲੋਚਨ ਜੀ ਨੇ ਆ ਕਿਹੜੀ ਮੌਤ ਦੀ ਗੱਲ ਕੀਤੀ ਆ, ਅੰਤ ਕਾਲ ਜੋ ਲਛਮੀ ਸਿਮਰੈ ਐਸੀ ਚਿੰਤਾ ਮੈਂ ਜੇ ਮਰੈ, ਇਹ ਗੁਰੂ ਸ਼ਬਦ ਤੋਂ ਟੁੱਟ ਕੇ ਮੌਤ ਦੀ ਗੱਲ ਹੈ, ਜਿਹਨੂੰ ਆਪਾਂ ਆਤਮਕ ਮੌਤ ਕਹਿੰਦੇ। ਆਤਮਾ ਹੀ ਮਰ ਗਈ, ਬੇਕਾਰਾਂ ਨੇ ਆਤਮਾ ਨੂੰ ਮਾਰ ਦਿੱਤਾ, ਬੇਕਾਰਾਂ ਨੇ ਖਾ ਲਿਆ। ਤੇ ਉਹ ਬੰਦਾ ਕਹਿੰਦੇ ਸੱਪ ਦੀ ਜੂਨ ਪੈਂਦਾ, ਭਾਵ ਜਿਉਂਦਾ ਹੀ ਸੱਪ ਵਰਗਾ, ਕਿਉਂਕਿ ਸੱਪ ਕਦੇ ਲਿਹਾਜ਼ ਨਹੀਂ ਕਰਦਾ ਡੰਗ ਮਾਰਨ ਲੱਗਿਆ, ਕਿਹਨੂੰ ਡੰਗ ਮਾਰਨਾ ਚੰਗਾ ਬੰਦਾ ਹੈ ਜਾਂ ਪਾਪੀ ਬੰਦਾ ਹੈ ਜਿਹਨੂੰ ਮੈਂ ਡੰਗਣ ਲੱਗਾ। ਉਹ ਸਾਰਿਆਂ ਨੂੰ ਡੰਗ ਮਾਰਦਾ, ਬਸ ਮਾਇਆ ਧਾਰੀ ਜਿਹੜੇ ਸੱਪ ਹੁੰਦੇ ਆ ਨਾ ਸਾਧ ਸੰਗਤ, ਉਹ ਵੀ ਆਪਣੇ ਤੇ ਬਗਾਨੇ ਦੀ ਲਿਹਾਜ਼ ਨਹੀਂ ਕਰਦੇ ਡੰਗ ਮਾਰਨ ਲੱਗੇ। ਉਹ ਨਹੀਂ ਲਿਹਾਜ਼ ਕਰਦੇ ਕਿ ਮੇਰਾ ਆਪਣਾ ਹੈ, ਮੇਰਾ ਕਿੰਨਾ ਪਿਆਰਾ ਹੈ ਜਾਂ ਕਿੰਨਾ ਚੰਗਾ ਬੰਦਾ ਹੈ ਜਿਹਨੂੰ ਮੈਂ ਠੱਗਣ ਲੱਗਾ, ਜਿਹਨੂੰ ਮੈਂ ਡੰਗ ਮਾਰਨ ਲੱਗਾ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਇੱਕ ਬਚਨ ਚੇਤੇ ਹੁੰਦਾ, ਉਹ ਆਪ ਜੀ ਦੀ ਸੇਵਾ 'ਚ ਮੈਂ ਕਹਾਂ। ਸਤਿਗੁਰੂ ਅਰਜਨ ਦੇਵ ਪਾਤਸ਼ਾਹ ਜੀ ਦਾ ਪਾਵਨ ਪ੍ਰਵਚਨ ਹੈ, ਗੁਰਮੰਤਰਹੀਣ ਸਹਿ ਜੋ ਪ੍ਰਾਣੀ, ਤਰਗੰਤ ਜਨਮ ਭ੍ਰਿਸ਼ਟ ਨੇ, ਕੂਕਰੇ ਸੂਕਰੇ ਗਰਦਬੈ ਸਰਪਣੇ। ਇੱਥੇ ਸੱਪ ਉਹਨੂੰ ਕਿਹਾ ਜਿਹੜਾ ਗੁਰੂ ਸ਼ਬਦ ਨੂੰ ਆਪਣੇ ਮਨੋਂ ਭੁਲਾ ਕੇ ਬੈਠਾ ਹੈ, ਸਰਪਣੇ ਤੁਲਖਲੇ, ਉਹ ਵੀ ਸੱਪ ਹੈ। ਬਸ ਇਸੇ ਸੱਪ ਦੀ ਜੂਣ ਦੀ ਗੱਲ ਹੈ। ਭਗਤ ਤ੍ਰਿਲੋਚਨ ਜੀ ਮਹਾਰਾਜ ਕਹਿੰਦੇ ਨੇ ਅੰਤ ਕਾਲ ਜੋ ਲਛਮੀ ਸਿਮਰੈ ਐਸੀ ਚਿੰਤਾ ਮੈਂ ਜੇ ਮਰੈ, ਉਹ ਬੰਦਾ ਸੱਪ ਦੀ ਜੂਨ ਮੰਨ ਲਓ ਜਿਉ ਰਿਹਾ। ਇਵੇਂ ਦਾ ਉਪਦੇਸ਼ ਜਿਸ ਵੇਲੇ ਭਗਤ ਤ੍ਰਿਲੋਚਨ ਜੀ ਨੇ ਕੀਤਾ, ਉਹਨਾਂ ਦੇ ਉਪਦੇਸ਼ ਸਦਕਾ ਰੌਣਕਾਂ ਬੜੀਆਂ ਲੱਗਦੀਆਂ। ਹੁਣ ਦੂਰ ਦੁਰਾਡੇ ਤੋਂ ਲੋਕ ਆਉਂਦੇ ਨੇ, ਜਿਹੜਾ ਬਹੁਤ ਦੂਰੋਂ ਚੱਲ ਕੇ ਆਇਆ ਉਹਦੇ ਵਾਸਤੇ ਪ੍ਰਸ਼ਾਦਾ ਵੀ ਚਾਹੀਦਾ, ਉਹਦੇ ਵਾਸਤੇ ਜਲ ਪਾਣੀ ਚਾਹ ਵੀ ਚਾਹੀਦੀ ਹੈ, ਉਹਦੇ ਵਾਸਤੇ ਉਹਦੀਆਂ ਸਰੀਰਕ ਲੋੜਾਂ ਦੀ ਪੂਰਤੀ ਵਾਸਤੇ ਉਹਨੂੰ ਖਾਣ ਪਾਣ ਵਾਸਤੇ ਰਸਤਾ ਚਾਹੀਦੀਆਂ ਨੇ। ਜਿਹੜਾ ਬੰਦਾ ਨੇੜਿਓਂ ਆਇਆ ਉਹ ਤਾਂ ਕਹਿ ਦਏਗਾ ਕਿ ਮੈਂ ਖਾਣਾ ਖਾ ਕੇ ਆਇਆ, ਜਾਂ ਉਹ ਕਹਿ ਦਏਗਾ ਮੈਂ ਜਾ ਕੇ ਖਾ ਲਵਾਂਗਾ। ਜਿਹੜਾ ਬੰਦਾ ਦੂਰ ਤੋਂ ਚੱਲ ਕੇ ਆਇਆ ਸਤ ਸੰਗਤ, ਉਸ ਵੇਲੇ ਕਿਹੜਾ ਰਸਤਿਆਂ ਵਿੱਚ ਹੋਟਲ ਪਏ ਹੁੰਦੇ ਹੋਣਗੇ, ਅੱਜ ਤੋਂ 700-800 ਸਾਲ ਪਹਿਲਾਂ ਦੀ ਕਹਾਣੀ ਹੈ, ਉਸ ਵੇਲੇ ਕਿਹੜਾ ਰਸਤਿਆਂ ਵਿੱਚ ਢਾਬੇ ਖੁੱਲ੍ਹੇ ਹੋਏ ਹੋਣਗੇ। ਜਿਹੜਾ ਬੰਦਾ ਕੋਈ ਦੂਰੋਂ ਚੱਲ ਕੇ ਆਇਆ, ਫਿਰ ਆਵਾਜਾਈ ਦਾ ਸਾਧਨ ਬਹੁਤਾ ਵਧੀਆ ਨਹੀਂ, ਪੈਦਲ ਹੀ ਆਉਣਾ ਪੈਂਦਾ। ਕੋਈ ਅਮੀਰ ਬੰਦਾ ਘੋੜੇ ਜਾਂ ਊਠ ਉੱਤੇ ਬਹਿ ਕੇ ਆਉਂਦਾ ਹੋਏਗਾ, ਕੋਈ ਬਹੁਤ ਅਮੀਰ ਬੰਦਾ ਹਾਥੀ ਉੱਤੇ ਬਹਿ ਕੇ ਆਉਂਦਾ ਹੋਏਗਾ, ਕਿਉਂਕਿ ਹਾਥੀ ਨੂੰ ਤਾਂ ਅਮੀਰ ਬੰਦਾ ਰੱਖ ਸਕਦਾ ਹੈ, ਗਰੀਬ ਬੰਦੇ ਦੇ ਤਾਂ ਘਰ ਵਿੱਚ ਆਪਣੇ ਨਿਆਣਿਆਂ ਨੂੰ ਖਿਲਾਉਣ ਜੋਗਾ ਮਸਾਂ ਹੁੰਦਾ, ਅਤੇ ਹਾਥੀ ਨੂੰ ਕਿੱਥੋਂ ਰਜਾਉਣਾ। 35-40 ਕਿਲੋ ਦੀ ਖੁਰਾਕ ਇੱਕ ਟਾਈਮ ਦੀ ਘੱਟੋ ਘੱਟ ਹੋਣੀ ਹੈ। ਅਮੀਰ ਬੰਦੇ ਹਾਥੀ ਊਠ ਜਾਂ ਘੋੜਿਆਂ ਉੱਤੇ ਆਉਂਦੇ ਹੋਣਗੇ, ਅਤੇ ਗਰੀਬ ਬੰਦੇ ਤੁਰ ਕੇ ਆਉਂਦੇ ਹੋਣਗੇ। ਅਮੀਰ ਅਤੇ ਗਰੀਬ ਸਾਰੇ ਲੋਕ ਉਹਨਾਂ ਦੀਆਂ ਸਰੀਰਕ ਲੋੜਾਂ ਦੀ ਪੂਰਤੀ ਵਾਸਤੇ ਭਗਤ ਤਰਲੋਚਨ ਜੀ ਮਹਾਰਾਜ ਨੇ ਆਪਣੇ ਘਰ ਵਿੱਚ ਲੰਗਰ ਪਾਣੀ ਦਾ ਵੀ ਪ੍ਰਬੰਧ ਕੀਤਾ ਹੋਇਆ। ਅਮੀਰ ਲੋਕ ਉਸ ਲੰਗਰ ਦੇ ਵਿੱਚ ਰਸਤਾਂ ਵੀ ਪਾਉਂਦੇ ਨੇ, ਪੈਸੇ ਵੀ ਖਰਚਦੇ ਨੇ, ਇਹ ਲੰਗਰ ਚੱਲ ਰਿਹਾ। ਹੁਣ ਭਗਤ ਤਰਲੋਚਨ ਜੀ ਕੇਵਲ ਤੇ ਕੇਵਲ ਦੋ ਹੀ ਜੀ ਨੇ, ਇਹਨਾਂ ਭਗਤਾਂ ਦੇ ਨਾਲ ਇਨਸਾਫ਼ ਨਹੀਂ ਕੀਤਾ ਸਾਡੇ ਲੇਖਕਾਂ ਨੇ, ਬੜੀ ਬਦਤਮੀਜ਼ੀ ਤੇ ਬੇਇਨਸਾਫ਼ੀ ਦੇ ਨਾਲ ਕਲਮ ਚਲਾਈ ਹੈ। ਭਗਤ ਤਰਲੋਚਨ ਜੀ ਮਹਾਰਾਜ ਦੇ ਬਾਬਤ ਜਿਹੜੀ ਸਾਖੀ ਲਿਖੀ ਮਿਲਦੀ ਆ, ਜੇ ਮੈਂ ਉਸ ਸਾਖੀ ਦੇ ਵਹਿਣ ਵਿੱਚ ਪੈ ਤੁਰਿਆ ਤੇ ਸਮਾਂ ਸੀਮਿਤ ਹੈ, ਇਸ ਲਈ ਮੈਂ ਉਧਰ ਨੂੰ ਲੈ ਕੇ ਨਹੀਂ ਜਾਣਾ ਚਾਹੁੰਦਾ ਆਪਣੇ ਖਿਆਲਾਂ ਦੀ ਲੜੀ ਨੂੰ, ਪਰ ਭਗਤ ਤਰਲੋਚਨ ਜੀ ਦੇ ਨਾਲ ਇੰਨੀ ਕੁ ਬੇਇਨਸਾਫ਼ੀ ਲੇਖਕਾਂ ਨੇ ਕੀਤੀ ਹੈ, ਜਿਹਦਾ ਸਟੇਜ ਉੱਤੇ ਜ਼ਿਕਰ ਕਰਨਾ ਸਤ ਸੰਗਤ ਬੜੇ ਦੁੱਖ ਦੇ ਨਾਲ ਕਹਿਣਾ ਪੈਂਦਾ ਕਿ ਬਹੁਤ ਜ਼ਿਆਦਾ ਕੁਥਾਹੇ ਹੋਵੇਗਾ। ਆਓ ਸਰਵਣ ਕਰੀਏ। ਭਗਤ ਤਰਲੋਚਨ ਜੀ ਦੀ ਘਰਵਾਲੀ ਨੇ ਭਗਤ ਜੀ ਦੇ ਨਾਲ ਗੱਲਾਂ ਬਾਤਾਂ ਕੀਤੀਆਂ ਕਿ ਮੇਰੇ ਸਿਰ ਦੇ ਸਾਈਆਂ, ਸੰਗਤ ਬਹੁਤ ਆਉਂਦੀ ਆ, ਲੋਕ ਬੜੇ ਆਉਂਦੇ ਨੇ, ਪ੍ਰਸ਼ਾਦੇ ਪਕਾ ਪਕਾ ਕੇ ਇਕੱਲੀ ਥੱਕ ਜਾਂਦੀ ਹਾਂ ਕਈ ਵਾਰ, ਤੇ ਪ੍ਰਸ਼ਾਦਾ ਛਕਾ ਕੇ ਬਾਅਦ ਵਿੱਚ ਭਾਂਡੇ ਵੀ ਮਾਂਜਣੇ ਪੈਂਦੇ ਨੇ। ਕਿਰਪਾ ਕਰੋ, ਇੱਕ ਆਪਾਂ ਨੂੰ ਕੋਈ ਨੌਕਰ ਮਿਲ ਜਾਵੇ, ਆਪਾਂ ਨੂੰ ਕੋਈ ਇੱਕ ਸੇਵਾਦਾਰ ਮਿਲ ਜਾਏ ਜਿਹੜਾ ਮੇਰੇ ਨਾਲ ਘਰ ਦੇ ਕੰਮ ਵਿੱਚ ਹੱਥ ਵਟਾ ਦਿਆ ਕਰੇ, ਕਿਉਂਕਿ ਅਮੀਰ ਲੋਕ ਉਹ ਛੇਤੀ ਕਿਤੇ ਕਿੱਥੇ ਹੱਥ ਲਾਉਂਦੇ ਨੇ, ਅਮੀਰ ਲੋਕ ਕਿੱਥੇ ਹੱਥ ਲਾਉਂਦੇ ਨੇ ਛੇਤੀ ਕਿਤੇ ਕੰਮ ਨੂੰ, ਨਾਲੇ ਖਾਸ ਤੌਰ 'ਤੇ ਸਾਂਝਾ ਕੰਮ। ਆਪਣੇ ਘਰ ਦੇ ਵਿੱਚ ਸਫਾਈਆਂ ਹੋ ਜਾਂਦੀਆਂ, ਪਰ ਜਿਸ ਵੇਲੇ ਕੋਈ ਸਰਬ ਸਾਂਝਾ ਅਸਥਾਨ ਹੋਵੇ ਨਾ, ਜਨਤਕ ਥਾਂ ਹੋਵੇ, ਉੱਥੇ ਸਫਾਈ ਬੜੀ ਮੁਸ਼ਕਲ ਹੈ। ਖਾਸ ਤੌਰ 'ਤੇ ਸਾਡੇ ਦੇਸ਼ ਦੀ ਗੱਲ ਕਰੀਏ, ਰੇਲਵੇ ਸਟੇਸ਼ਨ 'ਤੇ ਜਾ ਕੇ ਵੇਖੋ, ਥੁੱਕ ਥੁੱਕ ਕੇ ਪਵਿੱਤਰ ਥਾਂ ਗੰਦਾ ਕੀਤਾ ਹੋਇਆ ਹੁੰਦਾ। ਜਿਹੜੇ ਜਨਤਕ ਬਾਥਰੂਮ ਹੁੰਦੇ ਨੇ ਉਹਨਾਂ ਦੇ ਵਿੱਚ ਕਿੰਨੀ ਕੁ ਗੰਦਗੀ ਹੁੰਦੀ ਆ, ਕਿਸੇ ਦਾ ਧਿਆਨ ਨਹੀਂ ਜਾਂਦਾ, ਕਿਸੇ ਦਾ ਧਿਆਨ ਨਹੀਂ ਜਾਂਦਾ। ਹੁਣ ਇਹ ਜਨਤਕ ਥਾਂ ਹੈ ਭਗਤ ਤਰਲੋਚਨ ਜੀ ਦਾ ਘਰ, ਉਸ ਵੇਲੇ ਕੋਈ ਐਂ ਨਹੀਂ ਕਿ ਮੰਦਿਰ ਹੈ, ਇਸ ਵੇਲੇ ਇਹ ਨਹੀਂ ਕਿ ਉਹਨਾਂ ਨੇ ਮਸੀਤ ਜਾਂ ਗੁਰਦੁਆਰਾ ਬਣਾਇਆ ਹੋਇਆ ਹੈ। ਇੱਕ ਸਧਾਰਨ ਜ਼ਿੰਦਗੀ ਜਿਉਣ ਵਾਲੇ ਭਗਤ ਤਰਲੋਚਨ ਜੀ ਨੇ ਇੱਕ ਦਿਨ ਸੰਗਤ ਵਿੱਚ ਵਖਿਆਣ ਕਰਦਿਆਂ ਹੋਇਆ ਕਹਿ ਦਿੱਤਾ ਕਿ ਸਾਨੂੰ ਇੱਕ ਸੇਵਾਦਾਰ ਦੀ ਲੋੜ ਹੈ, ਅਸੀਂ ਉਹਦਾ ਮਿਹਨਤਾਨਾ, ਅਸੀਂ ਉਹਦੀ ਤਨਖਾਹ ਦੇਵਾਂਗੇ। ਤੇ ਭਗਤ ਤਰਲੋਚਨ ਜੀ ਦੇ ਮੂੰਹੋਂ ਇਹ ਬਚਨ ਸੁਣ ਕੇ ਇੱਕ ਗੁਰਮੁਖ ਪਿਆਰਾ ਉੱਠ ਕੇ ਗਲ ਪੱਲਾ ਪਾ ਕੇ ਆਖਦਾ ਹੈ, ਕਹਿੰਦਾ ਭਗਤ ਜੀ ਮਿਹਨਤ ਨਹੀਂ ਲਵਾਂਗਾ, ਮੇਰੇ ਚੰਗੇ ਭਾਗ ਹੋਣਗੇ, ਮੈਂ ਤੁਹਾਡੇ ਘਰ ਇਸ ਬਹਾਨੇ ਰਵਾਂਗਾ, ਮੈਂ ਤੁਹਾਡੇ ਵੱਲ ਵੇਖ ਕੇ ਕੁਝ ਗੁਰਮਤ ਸਿੱਖਾਂਗਾ, ਤੁਹਾਡੇ ਵੱਲ ਵੇਖ ਵੇਖ ਕੇ, ਤੁਹਾਡੀ ਜ਼ਿੰਦਗੀ ਨੂੰ ਵੇਖ ਵੇਖ ਕੇ ਮੈਂ ਆਪਣੇ ਜੀਵਨ ਵਿੱਚ ਚੰਗਿਆਈਆਂ ਭਰਨ ਦਾ ਯਤਨ ਕਰਾਂਗਾ। ਇੱਕ ਗੁਰਮੁਖ ਪਿਆਰੇ ਨੇ ਭਗਤ ਤਰਲੋਚਨ ਜੀ ਦੇ ਵਚਨਾਂ ਦਾ ਜਵਾਬ ਦਿੰਦਿਆਂ ਹੋਇਆਂ ਆਪਣੇ ਆਪ ਨੂੰ ਸੇਵਾਦਾਰ, ਆਪਣੇ ਆਪ ਨੂੰ ਗੁਲਾਮ ਬਾਬਾ ਜੀ ਦਾ ਬਣਾਉਣ ਵਾਸਤੇ ਜਿਵੇਂ ਉਹਨੇ ਬੇਨਤੀ ਗੁਜ਼ਾਰੀ ਆ, ਉਸ ਮੌਕੇ ਦੀ ਦਾਸਤਾਨ ਢਾਡੀ ਜਥੇ ਦੀ ਜਵਾਨੋ ਇੰਜ ਸਰਵਣ ਕਰੋ।
ਰੱਖ ਲਓ ਗੁਲਾਮ ਮੈਨੂੰ, ਸੇਵਾਦਾਰ ਜਾਣ ਤੁਸੀਂ, ਰੱਖ ਲਓ ਗੁਲਾਮ ਮੈਨੂੰ, ਰੱਖ ਲਓ ਗੁਲਾਮ ਮੈਨੂੰ, ਸੇਵਾਦਾਰ ਜਾਣ ਤੁਸੀਂ ਹੋ। ਘਰ ਦੇ ਵੀ ਸਾਰੇ ਕੰਮ ਹੱਥੀ ਨਪਟਾਵਾਂਗਾ, ਘਰ ਦੇ ਵੀ ਸਾਰੇ ਕੰਮ ਹੱਥੀ ਨਪਟਾਵਾਂਗਾ। ਸੰਗਤ ਚ ਬਹਿ ਕੇ ਗੋਣ ਮਾਲਕ ਦੇ ਗਾਵਾਂਗਾ, ਸੰਗਤ ਚ ਬਹਿ ਕੇ ਗੋਣ मालिक दे सेवाकार जीवन सफल बनावागा
सारिया संगत बड़े प्रेम बह के सरवण कर रही। मैं आप जी के हार्दिक स्नेह का धन्यवादी हाँ। साढ़े बहुत ही सन्मान योग बापू जोगिंदर सिंह जी बासी साहब पिंड तलबण तो इन्होंने अपने नगर तो दो सिंह मेरे नाल स्टेज उत्ते सेवा निभा रहे ने। बापू जोगिंदर सिंह जी बासी उन्होंने वालों ढाडी जत्थे नूं सन्मान मिलिया। मास्टर निर्मल सिंह जी झांडिया वाले, भाई गुरदेव सिंह जी जौहल साहब मेरे गुआंढी पिंड रायपुर राइया तो होर अनेक विद्वान गुरमुख प्यारियां वालों ढाडी जत्थे नूं सन्मान मिल रहा है। असी मान सन्मान दे योग ते नहीं हां, मैं आप जी दे हार्दिक स्नेह दा धन्नवादी हां। गुरु कृपा करन सारी संगत नूं अपने चरणां दी दाता जी प्रीत बख्शिश करन। हुण भगत त्रिलोचन जी दा सगे दरबार दे विच एक गुरु महाराज जी का भै भावनी बड़ा सेवादार उठिया है। उन्हें हाथ जोड़ के बेनती की है कि भगत जी कृपा करो, यह सेवा मैं लेनी चाहना। मैं थोड़े दरबार के जड़िया भी सेवावान ने वह नौकर बनके सेवादार बनके नहीं सगो गुलाम बनके कमावगा। हूँ गुलाम बंदे की अपनी कोई मंग नहीं होंगी, गुलाम बंदे की अपनी कोई भी डिमांड नहीं होंगी। पर एक गल याद रहे सात संगत, नौकर जोड़ा है उन्होंने जेड़ा मर्जी काम कह दे जवाब नहीं देगा। जे जवाब देगा तो आप नौकरी तो कढ़ सकते हैं। तो नौकर दे कोलों असी माड़े तो माड़ा जिन्हू नीच तो नीच काम गिण दईए कई बार आप भी करवा लईदे। हुण नौकर की मजबूरी है, उन्हें तनखा लेनी है, वह बिल्कुल नहीं मोहरे बोलेगा, वह जवाब भी नहीं देगा। पर अधिकार है कि वह मनोमनी तुहानू जरूर अपने मन में आखेगा कि बड़ा काफर मालक है, जिहड़ा मालक है ना बड़ा कमीना है, इनू पता ही नहीं कि मेरे भी कुछ अरमान ने, मेरे भी कुछ ख्याल ने। पर जिस वेले सात संगत बंदा गुलाम हो जाए ना, उस मौके ये अधिकार भी बंदे को जाता रहा है, यह अधिकार भी जाता रहा। वह मन में भी गिला नहीं कर सकता कि यह काम मेरे को क्यों करवाया जा रहा है। हुण जिहड़ा सेवादार उठ के गलपला पा के बेनती कर रहा, ਉਹਦੇ ਬਚਨ ਤੁਸੀਂ ਸਰਵਣ ਕੀਤਾ ਕਿ ਰੱਖ ਲਓ ਗੁਲਾਮ ਮੈਨੂੰ ਸੇਵਾਦਾਰ ਜਾਣ ਤੁਸੀਂ ਘਰ ਦੇ ਵੀ ਕੰਮ ਸਾਰੇ ਹੱਥੀਂ ਨਿਪਟਾਵਾਂਗਾ ਜਿੰਨੇ ਵੀ ਕੰਮ ਨੇ ਇਹ ਸਾਰੇ ਮੈਂ ਹੱਥੀਂ ਕਰਾਂਗਾ ਤੇ ਮਿਹਨਤ ਦੇ ਬਦੋਂ ਬਸ ਖਾਣਾ ਹੀ ਖਾਵਾਂਗਾ ਹੋਰ ਮੈਂ ਤੁਹਾਡੇ ਕੋਲੋਂ ਤਨਖਾਹ ਕੋਈ ਨਹੀਂ ਲੈਣੀ ਜਨਮ ਸਫਲਾ ਕਰਨ ਦਾ ਮਨ ਵਿੱਚ ਚਾਹ ਹੈ ਕਿ ਇਸ ਦਰਬਾਰ ਦੇ ਵਿੱਚ ਜੇ ਸੇਵਾ ਮਿਲ ਜਾਏ ਤੇ ਮੇਰੇ ਵੱਡੇ ਭਾਗ ਹੋਣਗੇ ਵੱਡੇ ਕਰਮ ਹੋਣਗੇ ਇਹ ਗੱਲ ਸਾਧ ਸੰਗਤ ਹੋਰ ਬੋਲਣੀ ਕਿਤੇ ਕੁਥਾਹ ਨਹੀਂ ਹੋਵੇਗੀ ਮੈਂ ਕਹਿ ਜਾਵਾਂ ਬਹੁਤ ਅਮੀਰ ਬੰਦੇ ਜਿਹੜੇ ਆਪਣੇ ਹੱਥਾਂ ਦੇ ਨਾਲ ਪਾਣੀ ਦਾ ਗਲਾਸ ਭਰ ਕੇ ਵੀ ਆਪ ਨਹੀਂ ਘਰ ਵਿੱਚ ਪੀਂਦੇ ਇਹ ਗੁਰੂ ਦੇ ਘਰ ਦੀ ਵਡਿਆਈ ਹੈ ਕਿ ਇੱਥੇ ਆ ਕੇ ਸੰਗਤਾਂ ਦੇ ਜੂਠੇ ਭਾਂਡੇ ਮਾਂਜਦੇ ਹੋਏ ਵੇਖੇ ਜਾ ਸਕਦੇ ਨੇ ਜਿਹੜੇ ਲੋਕ ਆਪਣੇ ਘਰ ਦੇ ਵਿੱਚ ਸਤ ਸੰਗਤ ਸੱਚ ਜਾਣਿਓ ਕਦੇ ਆਪਣਾ ਬਿਸਤਰਾ ਜਿਵੇਂ ਮੈਂ ਝਾੜ ਕੇ ਵਿਛਾਇਆ ਨਾ ਹੋਵੇ ਉਹ ਸੰਗਤਾਂ ਦੀਆਂ ਦਰੀਆਂ ਝਾੜਦੇ ਇੱਥੇ ਵੇਖੇ ਜਾ ਸਕਦੇ ਨੇ ਕਿਉਂਕਿ ਇੱਥੇ ਆ ਕੇ ਬੰਦੇ ਦੇ ਦਿਲ ਵਿੱਚ ਨਿਮਰਤਾ ਆਉਂਦੀ ਹੈ ਇਹ ਵੱਡਾ ਘਰ ਹੈ ਅਮੀਰ ਤੋਂ ਅਮੀਰ ਬੰਦਾ ਇੱਥੇ ਆ ਕੇ ਭਿਖਾਰੀ ਬਣ ਜਾਂਦਾ ਹੈ ਅਮੀਰ ਤੋਂ ਅਮੀਰ ਬੰਦਾ ਇੱਥੇ ਆ ਕੇ ਮੰਗਤਾ ਬਣ ਜਾਂਦਾ ਹੈ ਇਹ ਸਭ ਤੋਂ ਵੱਡਾ ਘਰ ਹੈ ਇਸ ਵੱਡੇ ਘਰ ਦਾ ਨਿਰਮਾਣ ਜਿਹਨਾਂ ਪੁਰਖਾਂ ਦੇ ਸਦਕੇ ਹੋਇਆ ਉਹਨਾਂ ਮਹਾਨ ਰੱਬੀ ਪੁਰਖਾਂ ਦੇ ਵਿੱਚੋਂ ਮਹਾਂਪੁਰਖ ਨੇ ਸਤਿਕਾਰਯੋਗ ਬਾਬਾ ਤਰਲੋਚਨ ਜੀ ਭਗਤ ਤਰਲੋਚਨ ਜੀ ਜਿਹਨਾਂ ਦੀ ਜੀਵਨੀ ਆਪ ਜੀ ਸਰਵਣ ਕਰ ਰਹੇ ਹੋ ਇਹ 35 ਐਸੇ ਮਹਾਨ ਕਾਰੀਗਰ ਨੇ ਜਿਹਨਾਂ ਨੇ ਸਿੱਖੀ ਦਾ ਮਹਿਲ ਉਸਾਰਨ ਵਾਸਤੇ ਨੀਹਾਂ ਧਰੀਆਂ ਸਿੱਖੀ ਦਾ ਮਹਿਲ ਉਸਾਰਨ ਵਾਸਤੇ ਜਿਹਨਾਂ ਨੇ ਸਿੱਖੀ ਦੀਆਂ ਬੁਨਿਆਦਾਂ ਨੂੰ ਪੈਦਾ ਕੀਤਾ ਉਹ ਬੁਨਿਆਦਾਂ ਪੈਦਾ ਕਰਨ ਵਾਲੇ 15 ਭਗਤ ਹੈਰਾਨੀ ਹੁੰਦੀ ਹੈ ਕਿ ਇਹਨਾਂ ਸਟੇਜਾਂ ਦੇ ਉੱਤੇ 15 ਭਗਤਾਂ ਨੂੰ ਨਹੀਂ ਵਿਚਾਰਿਆ ਜਾਂਦਾ ਹੈ ਮੈਂ ਇਕੱਲੇ ਦਸ਼ਮੇਸ਼ ਦਰਬਾਰ ਦੀ ਸਟੇਜ ਦੀ ਗੱਲ ਨਹੀਂ ਕਰ ਰਿਹਾ ਪੂਰੀ ਸਿੱਖ ਸਟੇਜਾਂ ਦੀ ਗੱਲ ਕਰ ਰਿਹਾ ਸਿੱਖੀ ਦੀਆਂ ਸਟੇਜਾਂ ਦੇ ਉੱਤੇ 15 ਭਗਤਾਂ ਦੀ ਜੀਵਨੀ ਨੂੰ ਬਹੁਤ ਘੱਟ ਪ੍ਰਚਾਰਿਆ ਜਾਂਦਾ ਅਸਲ ਮਿਹਨਤ ਵਿੱਚ ਮਕਾਨ ਜਿੰਨਾ ਮਰਜ਼ੀ ਸੋਹਣਾ ਹੋਵੇ ਮਕਾਨ ਹੀ ਦਿਸਦਾ ਹੁੰਦਾ ਉਹਦੀਆਂ ਨੀਹਾਂ ਦਿਸਦੀਆਂ ਨਹੀਂ ਹੁੰਦੀਆਂ ਦਰਖਤ ਜਿੰਨਾ ਮਰਜ਼ੀ ਉੱਚਾ ਹੋ ਜਾਏ ਦਰਖਤ ਦਿਸਦਾ ਕਿ ਸ਼ਾਨਦਾਰ ਬੂਟਾ ਵਧੀਆ ਹੈ ਫਲਦਾਰ ਬੂਟਾ ਹੈ ਖੁਸ਼ਬੂਦਾਰ ਬੂਟਾ ਹੈ ਪਰ ਉਹਦੀਆਂ ਜੜ੍ਹਾਂ ਕਦੇ ਦਿਸਦੀਆਂ ਨਹੀਂ ਹੁੰਦੀਆਂ ਉਹਦੀਆਂ ਜੜ੍ਹਾਂ ਦਿਸਦੀਆਂ ਨਹੀਂ ਹੁੰਦੀਆਂ ਇਹ ਜਿਹੜੇ 15 ਭਗਤ ਨੇ ਸੱਚ ਜਾਣਿਓ ਇਹ ਸਿੱਖੀ ਦੀਆਂ ਜੜ੍ਹਾਂ ਹਨ ਜਿਹੜੇ 15 ਭਗਤ ਨੇ ਇਹ ਸਿੱਖੀ ਦੀਆਂ ਨੀਹਾਂ ਹਨ ਸਿੱਖੀ ਦੀਆਂ ਨੀਹਾਂ ਰੱਖਣ ਵਾਲੇ 15 ਮਿਸਤਰੀ ਸਨ ਸਿੱਖੀ ਦਾ ਮਹਿਲ ਉਸਾਰਨ ਵਾਲੇ 10 ਮਿਸਤਰੀ ਸਨ 10 ਗੁਰੂ ਅਤੇ ਸਿੱਖੀ ਦੇ ਮਹਿਲ ਨੂੰ ਅਨੇਕਾਂ ਸ਼ਹੀਦਾਂ ਨੇ ਆਪਣਾ ਲਹੂ ਡੋਲ ਕੇ ਆਪਣੇ ਹੱਡ ਮਾਸ ਦੇ ਨਾਲ ਇਹ ਸਿੱਖੀ ਦੇ ਮਹਿਲ ਨੂੰ ਸ਼ਿੰਗਾਰਿਆ ਤਾਕੀਆਂ ਦਰਵਾਜ਼ੇ ਤੇ ਰੰਗ ਰੋਗਨ ਕੀਤਾ ਹੈ ਐਸਾ ਸਿੱਖੀ ਦਾ ਮਹਿਲ ਹੈ ਇਹ ਸਿੱਖੀ ਦੇ ਮਹਿਲ ਦੀਆਂ ਬੁਨਿਆਦਾਂ ਦੇ ਵਿੱਚੋਂ ਉਹ ਪਾਵਨ ਮਿਸਤਰੀ ਭਗਤ ਤਰਲੋਚਨ ਜਿਸ ਦੀ ਦਾਸਤਾਨ ਆਪ ਜੀ ਸਰਵਣ ਕਰ ਰਹੇ ਉਹ ਸਮਾਂ ਬੜਾ ਤੇਜ਼ੀ ਦੇ ਨਾਲ ਸਮਾਪਤੀ ਦੇ ਕਿਨਾਰੇ ਵੱਲ ਨੂੰ ਵੱਧ ਰਿਹਾ ਮੈਂ ਇੱਕ ਰਚਨਾ ਢਾਡੀ ਜਿੱਥੇ ਦੇ ਕੋਲੋਂ ਕਹਾਉਣੀ ਆ ਭਗਤ ਤਰਲੋਚਨ ਜੀ ਦੀ ਪਾਵਨ ਬਾਣੀ ਹੈ ਧਨਾਸਰੀ ਰਾਗ ਦੇ ਵਿੱਚ ਉਹ ਕਹਿੰਦੇ ਨੇ ਨਾਰਾਇਣ ਨਿੰਦਸ ਕਾਏ ਭੂਲੀ ਗਵਾਰੀ ਐ ਮੇਰੀ ਭੈੜੀ ਗਵਾਰੀ ਮੱਤ ਤੂੰ ਨਾਰਾਇਣ ਨੂੰ ਪਰਮਾਤਮਾ ਨੂੰ ਕਿਉਂ ਨਿੰਦਿਆ ਕਰਕੇ ਭੰਡੀ ਜਾ ਰਹੀ ਹੈ ਸਾਡੀ ਸੁਰਤ ਬਹੁਤ ਭੰਡਦੀ ਹੈ ਨਾ ਪਰਮਾਤਮਾ ਨੂੰ ਜਰਾ ਜਿੰਨਾ ਕੋਈ ਵਧੀਆ ਕੰਮ ਹੋ ਜਾਏ ਕਹਿੰਦਾ ਮੈਂ ਕੀਤਾ ਜੇ ਕੋਈ ਜਰਾ ਜਿੰਨਾ ਮਾੜਾ ਕੰਮ ਹੋ ਜਾਏ ਇਵੇਂ ਰੱਬ ਨੂੰ ਭਾਉਂਦਾ ਸੀ ਰੱਬ ਨੂੰ ਗਾਲਾਂ ਕੱਢਣ ਲੱਗ ਜਾਂਦੇ ਹਾਂ ਰੱਬ ਦੀ ਨਿੰਦਿਆ ਕਰਨ ਲੱਗ ਜਾਂਦੇ ਹਾਂ ਪਰਮਾਤਮਾ ਨੇ ਮਾੜਾ ਕੀਤਾ ਭਗਤ ਤਰਲੋਚਨ ਜੀ ਕਹਿੰਦਾ ਨਾਰਾਇਣ ਨਿੰਦਸ ਕਾਏ ਭੂਲੀ ਗਵਾਰੀ ਨਿੰਦਿਆਰੀ ਕਰਨੀ ਚਾਹੀਦੀ ਦੋਕ੍ਰਿਤ ਸੋਕ੍ਰਿਤ ਥਾਰੋ ਕਰਮਰੀ ਚੰਗੇ ਅਤੇ ਮਾੜੇ ਕੰਮ ਤੇਰੇ ਆਪਣੇ ਕੰਮ ਹੈ ਚੰਗੇ ਅਤੇ ਮਾੜੇ ਕੰਮ ਸਾਡੀ ਆਪਣੀ ਪ੍ਰਾਪਤੀ ਆ ਸਾਡੀ ਆਪਣੀ ਸੋਚ ਹੈ ਅਸੀਂ ਮਾੜੇ ਕੰਮ ਕਰਨੇ ਅਸੀਂ ਚੰਗੇ ਕੰਮ ਕਰਨੇ ਆ ਹੁਣ ਉਹ ਕਹਿੰਦੇ ਕਰਮਾਂ ਦੇ ਉੱਤੇ ਨਵੇੜਾ ਨਹੀਂ ਕਰਮਾਂ ਕਰਕੇ ਨਵੇੜਾ ਨਹੀਂ ਹੁੰਦਾ ਇਹ ਗੱਲ ਸੱਚਾਈ ਆ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ 133 ਅੰਗ ਦਰਸ਼ਨ ਕਰਿਓ ਕਿਰਤ ਕਰਮ ਕੇ ਵਿਛੜੇ ਕਰਮਾਂ ਕਰਕੇ ਤਾਂ ਬੰਦਾ ਵਿਛੜਦਾ ਕਰਮ ਜੇ ਮਾੜੇ ਕਰਾਂਗੇ ਤਾਂ ਵਿਛੋੜਾ ਪਊਗਾ ਚੰਗੇ ਕਰਮ ਕਰਾਂਗੇ ਨੇੜਤਾ ਜ਼ਰੂਰ ਬਣੂਗੀ ਪਰ ਮਲਾਪ ਨਹੀਂ ਮਲਾਪ ਕਿਰਪਾ ਨਾਲ ਹੁੰਦਾ ਹੈ ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮੇਲੋ ਰਾਮ ਕਿਰਪਾ ਦੇ ਨਾਲ ਮਲਾਪ ਹੈ ਕਰਮਾਂ ਨਾਲ ਮਲਾਪ ਨਹੀਂ ਕਰਮ ਚੰਗੇ ਜਾਂ ਮਾੜੇ ਸਾਡੇ ਆਪਣੇ ਹੁੰਦੇ ਆਪਣੇ ਹੱਥ ਹੁੰਦੇ ਬੰਦੇ ਦਾ ਆਪਣਾ ਵਿਚਾਰ ਹੈ ਤੁਸੀਂ ਕਥਾ ਵਿੱਚ ਸਰਵਣ ਕਰ ਰਹੇ ਸੀ ਕਿ ਬੰਦੇ ਨੇ ਸੋਚਣਾ ਕਿ ਇਹਨਾਂ ਪੈਰਾਂ ਨਾਲ ਠੇਕੇ ਤੇ ਜਾਣਾ ਜਾਂ ਇਹਨਾਂ ਪੈਰਾਂ ਨਾਲ ਗੁਰੂ ਘਰ ਜਾਣਾ ਇਹ ਤਾਂ ਬੰਦੇ ਦੀ ਆਪਣੀ ਸੋਚਣ ਸ਼ਕਤੀ ਹੈ ਇਹ ਤਾਂ ਬੰਦੇ ਨੇ ਆਪ ਸੋਚਣਾ ਬਈ ਇਹਨਾਂ ਹੱਥਾਂ ਨਾਲ ਮੈਂ ਪਾਪ ਕਰਨਾ ਕਿ ਇਹਨਾਂ ਹੱਥਾਂ ਨਾਲ ਸੇਵਾ ਕਰਨੀ ਆ ਇਹ ਤਾਂ ਬੰਦੇ ਨੇ ਸੋਚਣਾ ਕਿ ਇਹਨਾਂ ਅੱਖਾਂ ਨਾਲ ਬਗਾਨਾ ਰੂਪ ਤੱਕਣਾ ਜਾਂ ਉਹ ਰੂਪ ਨੂੰ ਘੜਨ ਵਾਲੇ ਕਾਰੀਗਰ ਨੂੰ ਤੱਕਣਾ ਇਹ ਤਾਂ ਸਾਡੀ ਆਪਣੀ ਸੋਚਣ ਸ਼ਕਤੀ ਆ ਨਾ ਦੋ ਕ੍ਰਿਤ ਸੁਕ੍ਰਿਤ ਥਾਰੋ ਕਰਮਰੀ ਹੁਣ ਕਰਮ ਮਾੜਿਆਂ ਦਾ ਨਾਸ਼ ਕਿੱਦਾਂ ਹੁੰਦਾ ਇਹ ਥੋੜ੍ਹਾ ਜਿਹਾ ਨੁਕਤਾ ਮੈਂ ਆਪ ਜੀ ਦੀ ਸੇਵਾ 'ਚ ਵਿਚਾਰ ਜਾਵਾਂ ਭਗਤ ਤਰਲੋਚਨ ਜੀ ਦੀ ਪਾਵਨ ਬਾਣੀ ਰਾਹੀਂ ਭਗਤ ਤਰਲੋਚਨ ਜੀ ਕਹਿੰਦੇ ਨੇ ਉਹ ਚੰਦਰਮੇ ਦੀ ਗੱਲ ਕਰਦੇ ਆ ਚੰਦਰਮਾ ਚੰਦਰਮਾ ਜਦੋਂ ਚੜ੍ਹਦਾ ਵੈਸੇ ਤਾਂ ਚੰਦਰਮਾ ਕਦੇ ਲੱਥਦਾ ਹੀ ਨਹੀਂ, ਐਂ ਤਾਂ ਹੈ ਹੀ ਨਹੀਂ ਵੀ ਚੰਦਰਮਾ ਕਿਤੇ ਡੁੱਬ ਗਿਆ ਜਾਂ ਸੂਰਜ ਡੁੱਬ ਗਿਆ। ਇਹ ਤਾਂ ਆਪਣੇ ਥਾਂ 'ਤੇ ਖੜ੍ਹੇ ਰਹਿੰਦੇ ਨੇ, ਧਰਤੀ ਘੁੰਮੀ ਜਾਂਦੀ ਆ, ਕਦੇ ਇੱਕ ਪਾਸਾ ਇਹ ਤੋਂ ਪਰੇ ਹੋ ਜਾਂਦਾ, ਕਦੇ ਦੂਜਾ ਪਾਸਾ ਪਰੇ ਹੋ ਜਾਂਦਾ। ਪਰ ਹਿੰਦੂ ਗ੍ਰੰਥ ਕਹਿੰਦੇ ਆ ਵੀ ਚੰਦਰਮਾ ਡੁੱਬ ਕੇ ਗੰਗਾ ਨਦੀ ਵਿੱਚ ਨਹਾ ਕੇ ਸਵੇਰ ਸ਼ਾਮ ਨੂੰ ਫੇਰ ਚੜ੍ਹ ਜਾਂਦਾ। ਉਹ ਹਿੰਦੂ ਗ੍ਰੰਥ ਕਹਿੰਦੇ ਨੇ, ਉਹਨਾਂ ਨੂੰ ਸ਼ਾਇਦ ਉਦੋਂ ਪਤਾ ਨਹੀਂ ਹੋਊਗਾ ਵੀ ਦੁਨੀਆਂ ਨੇ ਇੰਨੀ ਤਰੱਕੀ ਕਰ ਜਾਣੀ ਆ ਵੀ ਲੋਕਾਂ ਨੂੰ ਪਤਾ ਲੱਗ ਜੂ ਵੀ ਇਹ ਤਾਂ ਹਮੇਸ਼ਾ ਹੀ ਚੜ੍ਹੇ ਰਹਿੰਦੇ ਨੇ, ਇਹ ਕਦੇ ਡੁੱਬਦੇ ਹੀ ਨਹੀਂ। ਹਿੰਦੂ ਗ੍ਰੰਥ ਕਹਿੰਦੇ ਆ ਵੀ ਚੰਦਰਮਾ ਗੰਗਾ 'ਚ ਨਹਾਉਂਦਾ ਅਤੇ ਚੰਦਰਮਾ ਸ਼ਿਵਜੀ ਦੇ ਮੱਥੇ ਉੱਤੇ ਵੱਸਦਾ। ਭਗਤ ਤ੍ਰਿਲੋਚਨ ਜੀ ਕਹਿੰਦੇ, ਸੰਕਰਾ ਮਸਤਕ ਬਸਤਾ ਸੁਰਸਰੀ ਇਸ਼ਨਾਨ ਰੇ। ਹਿੰਦੂ ਕਹਿੰਦੇ ਆ ਭਾਈ ਚੰਦਰਮਾ ਸ਼ਿਵਜੀ ਦੇ ਮੱਥੇ 'ਤੇ ਵੱਸਦਾ ਅਤੇ ਰੋਜ਼ 24 ਘੰਟਿਆਂ ਬਾਅਦ ਗੰਗਾ ਦੇ ਵਿੱਚ ਇਸ਼ਨਾਨ ਕਰਦਾ, ਸੁਰਸਰੀ ਇਸ਼ਨਾਨ ਰੇ। ਕੁੱਲ ਜਨ ਮਦੇ, ਕਹਿੰਦੇ ਉਹਦੀ ਕੁੱਲ ਦੇ ਵਿੱਚ, ਚੰਦਰਮੇ ਦੀ ਕੁੱਲ ਵਿੱਚ, ਕੁੱਲ ਜਨ ਮਦੇ ਮਿਲੋ ਸਾਰੰਗ ਪਾਨ ਰੇ। ਅਤੇ ਹਿੰਦੂ ਗ੍ਰੰਥ ਕਹਿੰਦੇ ਆ ਵੀ ਕ੍ਰਿਸ਼ਨ ਦਾ ਜਨਮ ਚੰਦਰਮੇ ਦੀ ਕੁੱਲ ਦੇ ਵਿੱਚ ਹੋਇਆ। ਕਰਮ ਕਰ ਕਲੰਕ ਮਫੀ ਟਸਰੀ, ਉਹਦੇ ਮੱਥੇ ਦੇ ਉੱਤੇ ਗੌਤਮ ਰਿਸ਼ੀ ਨੇ ਤੌਲੀਆਂ ਮਾਰ ਕੇ ਕਲੰਕ ਇੱਕ ਪੱਕਾ ਦਾਗ ਪਾਇਆ ਹੋਇਆ। ਕਹਿੰਦਾ ਦੁਨੀਆਂ ਦੇ ਲੋਕੋ, ਤੁਸੀਂ ਚੰਦਰਮੇ ਨੂੰ ਪਾਣੀ ਦੇਈ ਜਾਂਦੇ ਹੋ, ਉਹ ਸ਼ਿਵਜੀ ਦੀ ਤੁਸੀਂ ਪੂਜਾ ਕਰੀ ਜਾਂਦੇ ਹੋ, ਸ਼ਿਵਜੀ ਦੇ ਮੱਥੇ 'ਤੇ ਚੰਦਰਮਾ ਵੱਸਦਾ, ਸ਼ਿਵਜੀ ਉਹਦਾ ਕਲੰਕ ਤਾਂ ਮਿਟਾ ਨਹੀਂ ਸਕਿਆ, ਭਗਤ ਤ੍ਰਿਲੋਚਨ ਜੀ ਕਹਿ ਰਹੇ ਆ। ਤਾਂ ਤੁਸੀਂ ਐਵੇਂ ਗੰਗਾ ਇਸ਼ਨਾਨ ਕਰਨ ਵਾਸਤੇ ਭੱਜੇ ਜਾਂਦੇ ਹੋ, ਚੰਦਰਮਾ ਰੋਜ਼ ਨਹਾਉਂਦਾ, ਤੁਹਾਡੇ ਗ੍ਰੰਥ ਕਹਿੰਦੇ ਆ, ਤੁਹਾਡੇ ਗ੍ਰੰਥ ਕਹਿੰਦੇ ਆ ਕਿ ਚੰਦਰਮਾ ਰੋਜ਼ ਗੰਗਾ 'ਚ ਨਹਾ ਕੇ ਆਉਂਦਾ ਅਤੇ ਚੰਦਰਮੇ ਦਾ ਦਾਗ ਤਾਂ ਲੱਥਾ ਨਹੀਂ, ਅਤੇ ਉਹ ਗੰਗਾ ਨਹਾਤੇ ਤੁਹਾਡਾ ਕੀ ਫਾਇਦਾ ਹੋਇਆ। ਅਤੇ ਜੇ ਤੁਸੀਂ ਉਹ ਚੰਦਰਮੇ ਨੂੰ ਪਾਣੀ ਦੇਵੋ, ਅਰਗ ਦੇਵੋ ਚੰਦਰਮੇ ਨੂੰ, ਆ ਬੀਬੀਆਂ ਭੈਣਾਂ ਜਦੋਂ ਵਰਤ ਰੱਖਦੀਆਂ ਚੰਦਰਮੇ ਨੂੰ ਅਰਗ ਦੇ ਕੇ, ਉਹ ਚਾਨਣੀ ਵਿੱਚ ਉਹ ਛਾਨਣੀ ਦੇ ਵਿੱਚ ਉਹਨੂੰ ਦੇਖ ਕੇ ਫਿਰ ਵਰਤ ਖੋਲਦੀਆਂ। ਉਹ ਭਗਤ ਤ੍ਰਿਲੋਚਨ ਜੀ ਕਹਿੰਦੇ ਨੇ, ਉਹਦਾ ਤਾਂ ਆਪਣਾ ਜਿਹੜਾ ਦਾਗ ਹੈ ਉਹ ਲੱਥਾ ਨਹੀਂ ਉਹਦੇ ਕੋਲੋਂ, ਤਾਂ ਤੁਸੀਂ ਕਿਵੇਂ ਆਪਣੇ ਪਾਪਾਂ ਦੇ ਕਰਮ ਮਿਟਾ ਦੋਗੇ? ਜੇ ਪਾਪਾਂ ਦੇ ਕਰਮ ਮਿਟਾਉਣੇ ਚਾਹੁੰਦੇ ਹੋ ਤਾਂ ਇੱਕੋ ਹੀ ਹੱਲ ਹੈ ਕਿ ਪਰਮਾਤਮਾ ਦਾ ਸਿਮਰਨ ਕਰੋ, ਅਕਾਲ ਪੁਰਖ ਵਾਹਿਗੁਰੂ ਦੀ ਬੰਦਗੀ ਕਰੋ, ਇਨਸਾਨੀਅਤ ਗੁਣ ਆਪਣੇ ਦਿਲ ਵਿੱਚ ਲੈ ਕੇ ਆਓ। ਹੁਣ ਦੂਸਰੀ ਉਦਾਹਰਣ ਇੱਕ ਹੋਰ ਦਿੰਦੇ ਆ, ਟਾਈਮ ਵੈਸੇ ਮੇਰਾ ਹੋ ਚੱਲਿਆ, ਇੱਕ ਉਦਾਹਰਣ ਹੋਰ ਦਿੰਦੇ ਆ। ਕਹਿੰਦੇ ਦੁਨੀਆਂ ਦੇ ਲੋਕ ਸ਼੍ਰੀ ਰਾਮ ਚੰਦਰ ਜੀ ਦੀ ਪੂਜਾ ਕਰਦੇ ਆ, ਸ਼੍ਰੀ ਰਾਮ ਚੰਦਰ ਜੀ ਨੂੰ ਖੁਸ਼ ਕਰਨ ਵਾਸਤੇ ਬੜੀਆਂ ਆਰਤੀਆਂ ਉਤਾਰੀਆਂ ਜਾਂਦੀਆਂ, ਕਲੀਆਂ ਖੜਕਾਈਆਂ ਜਾਂਦੀਆਂ, ਉਹਦੇ ਨਾਂ ਦੇ ਉੱਤੇ ਰਾਮਲੀਲਾ ਖੇਡੀ ਜਾਂਦੀ ਆ, ਦੁਸਹਿਰਾ ਕਰਵਾਇਆ ਜਾਂਦਾ, ਬੜੇ ਯਤਨ ਕੀਤੇ ਜਾਂਦੇ ਨੇ ਕਿ ਸ਼੍ਰੀ ਰਾਮ ਚੰਦਰ ਜੀ ਦੀ ਖੁਸ਼ੀ ਸਾਨੂੰ ਮਿਲ ਜਾਵੇ। ਮੈਂ ਕਿਸੇ ਦੇ ਧਰਮ 'ਤੇ ਕਿੰਤੂ ਨਹੀਂ ਕਰਦਾ, ਕੇਵਲ ਅਤੇ ਕੇਵਲ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਉਹ ਪਾਵਨ ਬਾਣੀ ਧਨਾਸਰੀ ਰਾਗ ਦੇ ਅੰਦਰ ਜਿਹੜੀ ਭਗਤ ਤ੍ਰਿਲੋਚਨ ਜੀ ਦੀ ਆਪਣੀ ਉਚਾਰਨ ਕੀਤੀ ਹੋਈ ਆ, ਉਹਦੀ ਮੈਂ ਉਦਾਹਰਣ ਦੇਣ ਲੱਗਾ। ਭਗਤ ਤ੍ਰਿਲੋਚਨ ਜੀ ਦਾ ਆਪਾਂ ਪ੍ਰਸੰਗ ਵਿਚਾਰ ਰਹੇ ਹਾਂ। ਭਗਤ ਤ੍ਰਿਲੋਚਨ ਜੀ ਕਹਿੰਦੇ ਨੇ, ਕਹਿੰਦੇ ਕਿ ਹਨੂੰਮਾਨ ਨਾਲੋਂ ਵੱਧ ਖੁਸ਼ੀ ਤਾਂ ਤੁਸੀਂ ਨਹੀਂ ਲੈ ਸਕਦੇ ਨਾ, ਕਿ ਹਨੂੰਮਾਨ ਨੇ ਵਿਚਾਰੇ ਨੇ ਕਿੱਦਾਂ ਆਪਣੇ ਆਪ ਨੂੰ ਵਿਵਸਥਾ ਦੇ ਸਾਗਰ ਵਿੱਚ ਡੋਬ ਕੇ ਰਾਮ ਚੰਦਰ ਜੀ ਨੂੰ ਖੁਸ਼ ਕੀਤਾ, ਅਤੇ ਰਾਮ ਚੰਦਰ ਜੀ ਨੇ ਉਹਨੂੰ ਦਿੱਤਾ ਕੀ? ਉਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪਾਵਨ ਬਚਨ ਹੈ, ਉਹ ਕਹਿੰਦੇ ਨੇ, ਸਲ ਬਸਲ ਆਣ ਤੋਖੀ ਲੈ ਹਰੀ, ਦਾਦੀ ਨੇ ਲੰਕਾ ਗੜ। ਰਾਵਣ ਦੀ ਲੰਕਾ ਹਨੂੰਮਾਨ ਨੇ ਪਾੜ ਕੇ ਸੁੱਟ ਦਿੱਤੀ, ਉਜਾੜ ਦਿੱਤੀ। ਦਾਦੀ ਨੇ ਲੰਕਾ ਗੜ, ਉਪਾੜੀ ਲੈ ਰਾਵਣ ਬਣ। ਅਤੇ ਰਾਵਣ ਦਾ ਜਿਹੜਾ ਬਣ, ਰਾਵਣ ਦਾ ਜੰਗਲ ਸੀ, ਭਗਤ ਤ੍ਰਿਲੋਚਨ ਜੀ ਕਹਿੰਦੇ ਹਨੂੰਮਾਨ ਨੇ ਉਹ ਵੀ ਉਜਾੜ ਦਿੱਤਾ। ਦਾਦੀ ਨੇ ਲੰਕਾ ਗੜ, ਉਪਾੜੀ ਲੈ ਰਾਵਣ ਬਣ, ਸਲ ਬਸਲ ਆਣ ਤੋਖੀ ਲੈ ਹਰੀ। ਸਲ ਬਸਲ ਦੁੱਖ ਅਤੇ ਸੁੱਖ ਦੇ ਵਿੱਚ ਉਹਨੇ ਸ਼੍ਰੀ ਰਾਮ ਚੰਦਰ ਜੀ ਦਾ ਸਾਥ ਨਿਭਾਇਆ, ਅਤੇ ਰਾਮ ਚੰਦਰ ਜੀ ਨੇ ਉਹਨੂੰ ਦਿੱਤਾ ਕੀ? ਕਹਿੰਦੇ ਕਰਮ ਕਰ ਕਛੋਟੀ ਮਫੀ ਟਸਰੀ। ਰਾਮ ਚੰਦਰ ਜੀ ਨੇ ਖੁਸ਼ ਹੋ ਕੇ ਉਹਨੂੰ ਪਤਾ ਕੀ ਦਿੱਤਾ? ਇੱਕ ਦਿਨ ਸੀਤਾ ਨੇ ਕਿਹਾ, ਹਿੰਦੂ ਗ੍ਰੰਥਾਂ 'ਚ ਲਿਖਿਆ, ਸੀਤਾ ਜੀ ਕਹਿਣ ਲੱਗੀ ਬਈ ਆਪਣੇ ਪਰਿਵਾਰ ਦੇ ਨਾਲ ਹਨੂੰਮਾਨ ਦਾ ਬੜਾ ਪਿਆਰ ਹੈ, ਹਨੂੰਮਾਨ ਆਪਣੇ ਪਰਿਵਾਰ ਦੀ ਬੜੀ ਸੇਵਾ ਕਰਦਾ, ਇਹਨੇ ਮੈਨੂੰ ਰਿਹਾ ਕਰਵਾਉਣ ਵਾਸਤੇ ਰਾਵਣ ਦਾ ਬਹੁਤ ਨੁਕਸਾਨ ਕੀਤਾ, ਲਕਸ਼ਮਣ ਨੂੰ ਮੂਰਛਾ ਆ ਗਈ, ਵਿਚਾਰਾ ਸੰਜੀਵਨੀ ਬੂਟੀ ਉਹ ਪਹਾੜੀ ਹੱਥ ਉੱਤੇ ਚੁੱਕ ਕੇ ਲੈ ਕੇ ਆਇਆ, ਬਈ ਇਹਨੂੰ ਵਿਚਾਰੇ ਨੂੰ ਸਨਮਾਨਿਤ ਤਾਂ ਕਰ ਦਿਓ, ਕੁਛ ਇਹਨੂੰ ਦਿਓ, ਇਹਦਾ ਵੀ ਹੌਸਲਾ ਵਧੇ ਕਿ ਮੈਂ ਜੇ ਸੇਵਾ ਕਰਦਾ ਤਾਂ ਮੈਨੂੰ ਵੀ ਰਾਮ ਚੰਦਰ ਜੀ ਨੇ ਕੁਛ ਦਿੱਤਾ। ਰਾਮ ਚੰਦਰ ਜੀ ਕਹਿਣ ਲੱਗਿਆ ਵੀ ਚਲੋ ਆਪਾਂ ਅੱਜ ਉਹ ਚੀਜ਼ ਉਹਨੂੰ ਦੇ ਦੇਣੀ ਆ। ਜਦੋਂ ਹਨੂੰਮਾਨ ਆਪਣੇ ਘਰੇ ਆਊ, ਜਿਹੜੀ ਚੀਜ਼ ਮੇਰੇ ਹੱਥ 'ਚ ਹੋਏਗੀ ਆਪਾਂ ਉਸੇ ਚੀਜ਼ ਨਾਲ ਉਹਨੂੰ ਸਨਮਾਨਿਤ ਕਰ ਦੇਣਾ। ਉਹ ਸਾਧ ਸੰਗਤ ਮਾੜਾ ਵਕਤ ਕੀ ਬਣਿਆ, ਹਿੰਦੂ ਗ੍ਰੰਥਾਂ ਮੁਤਾਬਕ ਮੈਂ ਬੋਲਣ ਲੱਗਾ, ਆਪਣੇ ਕੋਲੋਂ ਕੁਛ ਨਹੀਂ ਕਹਿ ਰਿਹਾ, ਜਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਦੀ ਉਦਾਹਰਣ ਤੁਹਾਡੇ ਸਾਹਮਣੇ ਸੇਵਾ ਦੇ ਵਿੱਚ ਸਾਂਝੀ ਕਰਨੀ ਆ। ਉਹ ਜਦੋਂ ਨਾ ਹਨੂੰਮਾਨ ਜੀ ਰਾਮ ਚੰਦਰ ਜੀ ਦੇ ਘਰ ਆਏ ਤਾਂ ਰਾਮ ਚੰਦਰ ਜੀ ਨਹਾ ਕੇ ਆਪਣਾ ਉਹ ਜਿਹੜਾ ਜਾਂਗੀਆ ਸੀ ਜਿਹਨੂੰ ਆਪਾਂ ਕਛਹਿਰਾ ਕਹਿ ਸਕਦੇ ਹਾਂ, ਉਹ ਜਾਂਗੀਆ ਧੋ ਰਹੇ ਸੀ ਅਤੇ ਉਹਨਾਂ ਨੇ ਹੁਣ ਵਾਅਦਾ ਕੀਤਾ ਸੀ ਸੀਤਾ ਨਾਲ ਵੀ ਜਿਹੜੀ ਚੀਜ਼ ਹੱਥ 'ਚੋਂ ਉਹੀ ਦੇਣੀ ਆ, ਉਹ ਚੱਕ ਕੇ ਉਹ ਕੱਛਾ ਹੀ ਦੇ ਦਿੱਤਾ ਹਨੂੰਮਾਨ ਨੂੰ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਲਿਖਿਆ ਉਹ ਕਹਿੰਦੇ ਸਲ ਬਸਾਲ ਆਣ ਤੋਖੀ ਲੈ ਹਰੀ, ਕਰਮ ਕਰ ਕਛੌਟੀ ਮਫੀ ਟਸਰੀ। ਕਛੌਟੀ ਕੱਛੇ ਨੂੰ ਕਹਿੰਦੇ ਆ, ਕਰਮ ਕਰ ਕਛੌਟੀ ਮਫੀ ਟਸਰੀ, ਉਹਨੂੰ ਵਿਚਾਰੇ ਨੂੰ ਕੱਛਾ ਹੀ ਮਿਲਿਆ। ਹੁਣ ਭਗਤ ਤਰਲੋਚਨ ਜੀ ਨੇ ਸਾਨੂੰ ਕੀ ਸਿੱਖਿਆ ਦਿੱਤੀ ਆ, ਕਹਿਣ ਲੱਗੇ ਉਹ ਸੱਜਣੋ ਤੁਸੀਂ ਰਾਮ ਚੰਦਰ ਜੀ ਦੀ ਪੂਜਾ ਕਰਦੇ ਹੋ, ਰਾਮ ਚੰਦਰ ਜੀ ਦੀ ਸੇਵਾ ਤੁਸੀਂ ਹਨੂੰਮਾਨ ਨਾਲੋਂ ਜ਼ਿਆਦਾ ਨਹੀਂ ਕਰ ਸਕਦੇ। ਹਨੂੰਮਾਨ ਨੂੰ ਰਾਮ ਚੰਦਰ ਨੇ ਇੱਕ ਕੱਛਾ ਦਿੱਤਾ, ਤੁਸੀਂ ਕੀ ਭਾਉਂਦੇ ਹੋ? ਜੇ ਕੁਛ ਲੈਣਾ ਤਾਂ ਪਰਮਾਤਮਾ ਦਾ ਨਾਂ ਜਪੋ, ਐਵੇਂ ਦੇਵੀ ਦੇਵਤਿਆਂ ਨੂੰ ਪੂਜੋ। ਇਹ ਭਗਤ ਤਰਲੋਚਨ ਜੀ ਦਾ ਉਪਦੇਸ਼ ਹੈ। ਭਗਤ ਤਰਲੋਚਨ ਜੀ ਨੇ ਸਾਨੂੰ ਕਿੰਨੇ ਕਮਾਲ ਦੇ ਪ੍ਰਵਚਨਾਂ ਨਾਲ ਨਵਾਜਿਆ। ਹੁਣ ਭਗਤ ਤਰਲੋਚਨ ਜੀ ਦੇ ਘਰ ਉਹ ਜਿਹੜਾ ਸੇਵਾਦਾਰ ਗੁਲਾਮ ਬਣ ਕੇ ਰਿਹਾ, ਤਿੰਨ ਚਾਰ ਮਹੀਨੇ ਜਿੰਨਾ ਕੁ ਉਹਦੇ ਕੋਲ ਵਕਤ ਸੀ ਉਹਨੇ ਸੇਵਾਵਾਂ ਕਮਾਈਆਂ। ਆਖਿਰਕਾਰ ਉਹ ਬਿਨਾਂ ਦੱਸੇ ਪੁੱਛੇ ਭਗਤ ਤਰਲੋਚਨ ਜੀ ਨੂੰ ਨਮਸਕਾਰ ਕਰਕੇ ਆਪਣੇ ਘਰ ਨੂੰ ਤੁਰ ਗਿਆ। ਜਦੋਂ ਉਹ ਸੇਵਾਦਾਰ ਚਲਿਆ ਗਿਆ, ਸਾਖੀਕਾਰਾਂ ਨੇ ਤਾਂ ਲਿਖਿਆ ਕਿ ਰੱਬ ਹੀ ਆਇਆ ਸੀ ਅਗੇ ਸੇਵਾਦਾਰ ਬਣ ਕੇ। ਇੱਕ ਪਾਸੇ ਗੁਰੂ ਗ੍ਰੰਥ ਸਾਹਿਬ 'ਚ ਲਿਖਿਆ ਕਿ ਸੋ ਮੁਖ ਜਲੋ ਜਿੱਤ ਕੇ ਠਾਕਰ ਜੋਨੀ, ਕਿ ਰੱਬ ਤਾਂ ਜੂਨਾ 'ਚ ਆਉਂਦਾ ਹੀ ਨਹੀਂ, ਫਿਰ ਆਪਾਂ ਕਿਵੇਂ ਕਹਿ ਦਈਏ ਵੀ ਸਾਖੀ ਸਹੀ ਆ। ਹੁਣ ਮੈਂ ਉਹ ਸਾਖੀ ਦੇ ਵਿੱਚੋਂ ਜੋ ਤੱਤ ਗੁਰਮਤਿ ਦੀ ਗੱਲ ਗੁਰੂ ਸਾਹਿਬ ਜੀ ਦੀ ਕਿਰਪਾ ਸਦਕਾ ਲੱਭੀ ਉਹ ਢਾਡੀ ਜਿੱਥੇ ਕੋਲੋਂ ਕਹਾਵਾਂ। ਭਗਤ ਤਰਲੋਚਨ ਜੀ ਦੀ ਘਰਵਾਲੀ, ਉਹ ਬੀਬੀ ਨੇ ਮਨ ਵਿੱਚ ਬੜਾ ਝੋਰਾ ਕੀਤਾ ਵੀ ਸੇਵਾਦਾਰ ਚਲਿਆ ਗਿਆ, ਜਿਹੜਾ ਨੌਕਰ ਰੱਖਿਆ ਸੀ ਭਾਵੇਂ ਪ੍ਰਸ਼ਾਦੇ ਪਾਣੀ ਉੱਤੇ ਹੀ ਸੀ, ਕੁਛ ਲੈਂਦਾ ਨਹੀਂ ਸੀ ਸਾਡੇ ਕੋਲੋਂ, ਪਰ ਉਹਦੇ ਨਾਲ ਪ੍ਰੇਮ ਬੜਾ ਪੈ ਗਿਆ ਸੀ, ਕੰਮ ਭੱਜ ਭੱਜ ਕੇ ਕਰਦਾ ਸੀ। ਸਤ ਸੰਗਤ, ਆਪਾਂ ਘਰ 'ਚ ਕੁੱਤਾ ਰੱਖਿਆ ਹੋਵੇ ਨਾ ਉਹਦੇ ਨਾਲ ਇੰਨਾ ਪਿਆਰ ਹੋ ਜਾਂਦਾ, ਮਾੜਾ ਜਿਹਾ ਬਿਮਾਰ ਹੋ ਜਾਏ ਡਾਕਟਰ ਦੇ ਭੱਜ ਕੇ ਜਾਂਦੇ, ਤੇ ਇਹ ਤਾਂ ਫਿਰ ਵੀ ਬੰਦਾ ਸੀ ਨਾ। ਭਗਤ ਤਰਲੋਚਨ ਜੀ ਦੀ ਘਰਵਾਲੀ ਆਪਣੇ ਮਨੋ ਮਨੀ ਝੂਰਦੀ ਆ, ਆਪਣੇ ਸਿਰ ਦੇ ਸਾਈਂ ਬਾਬਾ ਜੀ ਨੂੰ ਆਖਦੀ ਆ ਕਿਤੇ ਕੋਈ ਸੇਵਾਦਾਰਾਂ ਨੂੰ ਆਖੋ ਉਹਨੂੰ ਲੱਭ ਕੇ ਲਿਆਵੇ। ਭਗਤ ਤਰਲੋਚਨ ਜੀ ਕਹਿਣ ਲੱਗੇ ਕਿ ਤੂੰ ਮੇਰੀ ਘਰਵਾਲੀ ਆ, ਮੈਂ ਲੋਕਾਂ ਨੂੰ ਗੱਲ ਕਹਿੰਦਾ ਤਾਂ ਤੈਨੂੰ ਵੀ ਕਹਿਣ ਲੱਗਾ, ਉਹ ਨੌਕਰਾਂ ਨੂੰ ਨਹੀਂ ਚੇਤੇ ਕਰੀਦਾ, ਜੇ ਚੇਤੇ ਕਰਨਾ ਤਾਂ ਉਹ ਦੁਨੀਆਂ ਦੇ ਮਾਲਕ ਨੂੰ ਚੇਤੇ ਕਰੋ, ਉਹ ਅਕਾਲ ਪੁਰਖ ਨੂੰ ਚੇਤੇ ਕਰੋ। ਬੰਦਿਆਂ ਦੀ ਟੇਕ ਨਹੀਂ ਲਈ ਦੀ, ਮਾਨੁੱਖੀ ਟੇਕ ਬਿਰਥੀ ਸਭ ਜਾਣ, ਦੇਵਨ ਕੋ ਏਕਾ ਭਗਵਾਨ। ਭਗਤ ਤਰਲੋਚਨ ਜੀ ਨੇ ਆਪਣੀ ਘਰਵਾਲੀ ਦੇ ਨਾਲ ਜਿਹੜੀ ਵਿਚਾਰਧਾਰਾ ਸਾਂਝੀ ਕਰਦਿਆਂ ਕੁਝ ਗੱਲਾਂ ਕਹੀਆਂ, ਉਹਨਾਂ ਗੱਲਾਂ ਦਾ ਵੇਰਵਾ ਗਿਆਨੀ ਸਰੂਪ ਸਿੰਘ ਕੜਿਆਣਾ ਦਾ ਢਾਡੀ ਜਥਾ ਆਪ ਜੀ ਦੀ ਸੇਵਾ 'ਚ ਹੇ ਕਿਉਂ ਰੱਖਦਾ ਹੈ।
ਛੱਡਦੇ ਨੌਕਰ ਤਾਈਂ ਤੇ ਆਉਣਾ, ਉਹੀ ਮੰਜ਼ਿਲ ਦੇ
ਫਿਰਦੇ ਨੂੰ ਚਾਹੀਏ ਸਿਮਰਨ ਦੇ ਵਿੱਚ ਲਾਉਣਾ, ਦਿਲ ਭਟਕਦੇ ਫਿਰਦੇ ਨੂੰ ਚਾਹੀਏ ਸਿਮਰਨ ਦੇ ਵਿੱਚ ਲਾਉਣਾ, ਗੁਣ ਗਾ ਲੈ ਮਾਲਕ ਦੇ ਛੱਡਦੇ ਨੌਕਰ ਤਾਈ ਧਿਆਉਣਾ, ਗੁਣ ਗਾ ਲੈ ਮਾਲਕ ਦੇ ਛੱਡਦੇ ਨੌਕਰ ਤਾਈ ਧਿਆਉਣਾ। ਕਦੇ ਰੁਕਦੇ ਨਹੀਂ ਸਾਰੇ ਹੁੰਦੇ ਇਹ ਰਹਿਣੇ, ਕਾਰਜ ਕਦੇ ਰੁਕਦੇ ਨਹੀਂ ਸਾਰੇ ਹੁੰਦੇ ਇਹ ਰਹਿਣੇ, ਲਹੂ ਚੱਲਦਾ ਲੰਗਰ ਵੀ ਉਦੋਂ ਹੀ ਆ ਸਾਧੂ ਬਹਿਰੇ, ਭਗਤੀ ਵਾਲੀ ਏ ਨਹੀਂ ਏ ਦਿਲ ਦੇ ਵਿੱਚ ਭਰਮ ਪਾਉਣਾ, ਤੂੰ ਭਗਤੀ ਵਾਲੀ ਏ ਨਹੀਂ ਦਿਲ ਦੇ ਵਿੱਚ ਭਰਮ ਏ ਪਾਉਣਾ, ਗੁਣ ਗਾ ਲੈ ਮਾਲਕ ਦੇ ਛੱਡਦੇ ਨੌਕਰ ਤਾਈ ਧਿਆਉਣਾ, ਗੁਣ ਗਾ ਲੈ ਮਾਲਕ ਦੇ ਛੱਡਦੇ ਨੌਕਰ ਤਾਈ ਧਿਆਉਣਾ। ਬਦਨੀ ਉਚਾਰੇ ਉਸ ਦਿਲ ਲਿਖ ਵੀਰ ਸੜੇ ਜਸ ਹਰਦੀਪ ਨੇ ਉਹਦਾ ਗਾਉਣਾ, ਖੁਸ਼ ਦਿਲ ਲਿਖ ਵੀਰ ਸੜੇ ਜਸ ਹਰਦੀਪ ਨੇ ਉਹਦਾ ਗਾਉਣਾ, ਗੁਣ ਗਾ ਲੈ ਮਾਲਕ ਦੇ ਛੱਡਦੇ ਨੌਕਰ ਤਾਈ ਧਿਆਉਣਾ, ਗੁਣ ਗਾ ਲੈ ਮਾਲਕ ਦੇ ਛੱਡਦੇ ਨੌਕਰ ਤਾਈ ਧਿਆਉਣਾ, ਗੁਣ ਗਾ ਲੈ ਮਾਲਕ ਦੇ ਛੱਡਦੇ ਨੌਕਰ ਤਾਈ ਧਿਆਉਣਾ।
ਗਾਲਾ ਮਾਲਕ ਦੇ ਛੱਡਦੇ ਨੌਕਰਾਂ ਤਾਈ ਧਿਆਉਣਾ। ਆਓ ਸਤ ਸੰਗਤ ਆਪਾਂ ਵੀ ਸਭ ਦੇ ਮਾਲਕ ਇਸ ਇੱਕ ਓਅੰਕਾਰ ਦੇ ਸਿਮਰਨ ਨਾਲ ਜੁੜ ਜਾਈਏ। ਆਪਾਂ ਵੀ ਐਵੇਂ ਥਾਂ ਥਾਂ ਦੀਆਂ ਕੌੜੀਆਂ ਆਸਾਂ ਤੋਂ ਆਪਣੇ ਮਨ ਨੂੰ ਨਿਰਲੇਪ ਕਰ ਲਈਏ। ਜਿਹੜਾ ਇੱਕ ਦਾ ਦਰਦ ਦਾ ਹੋ ਜਾਵੇ ਉਹਨੂੰ ਗੁਰੂ ਸਾਹਿਬ ਜੀ ਬੜਾ ਹੀ ਪ੍ਰੇਮ ਦਿੰਦੇ ਨੇ। ਸੋ ਗੁਰੂ ਚਰਨਾਂ ਵਿੱਚ ਜਿੰਨੀਆਂ ਵੀ ਗੁਰਮੁਖ ਪਿਆਰੀਆਂ ਸੰਗਤਾਂ ਬੈਠੀਆਂ ਉਹਨਾਂ ਸਭਨਾਂ ਕੋਲੋਂ ਹੋਈਆਂ ਭੁੱਲਾਂ ਦੀ ਮੈਂ ਖਿਮਾ ਚਾਹੁੰਦਾ ਹਾਂ। ਇੱਕ ਜਾਂ ਦੋ ਨਹੀਂ, ਬਹੁਤ ਗਲਤੀਆਂ ਹੋਈਆਂ ਹੋਣਗੀਆਂ, ਅਣਜਾਣ ਸੇਵਾਦਾਰ ਜਾਣ ਕੇ ਮਾਫ਼ ਕਰੋ। ਸਾਰੀ ਸੰਗਤ ਦਾ ਦਿਲੋਂ ਸਨਮਾਨ, ਦਿਲੋਂ ਧੰਨਵਾਦ। ਬੜੇ ਪ੍ਰੇਮ ਨਾਲ ਤੁਸੀਂ ਸੁਣਿਆ। ਆਓ ਅਗਲਾ ਪ੍ਰੋਗਰਾਮ ਪ੍ਰਬੰਧਕ ਸਾਹਿਬਾਨਾਂ ਕੋਲੋਂ ਸਰਵਣ ਕਰੀਏ। ਸਾਰੀ ਸੰਗਤ ਫਤਿਹ ਪ੍ਰਵਾਨੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।